Welcome to the Sure Vancouver podcast, a safe space for BIPOC, LGBTQ plus individuals and allies. We are two queer South Asian women who are on a mission to highlight and celebrate queer folks and allies in our community.
Our intention is to normalize, tear down societal norms, and provide representation. We hope to build community by sharing our stories and experiences with everyone. So I'm your host, Sharon.
And I'm your host, Neri.
Today is a very, very special episode. Right, Neri?
Yes, I'm so excited. Got the dream team here.
Yes, we have Neri's favorite people on. So today we welcome two amazing people. First off, we would like to welcome Parminder Swetch. Parminder Swetch is a Punjabi writer, social activist, and poet. She is dedicated and passionate about literature. She loves writing, reading, acting, directing, and beautifying our society. She is a powerful, fearless, and strong Sikh Punjabi activist who is ready to stand up for marginalized and oppressed individuals. With Parminder Swetch, or Aunty G, we have none other than Jolene Queen Sloan. Welcome back, Jolene.
Thank you. Everybody's favorite, your own, the Desi drag queen is here. Thank you.
Yes.
I'm so excited.
So we are going to do this episode in both English and Punjabi. That's why we have Jolene here.
Yes, bilkul. Because Punjabi is our mother language. So Punjabi bolan de vich na hi apan nu sharmana chahida hai te na hi kade chichkajana chahida.
Oh, hanji hanji. Mainu ta maybe 50% understand hui ya.
Negative. That's how me and Neri are going to speak in English for today. And Jolene will help translate. And then, of course, we'd love to hear Aunty's story shared with everyone, not just in our Punjabi community. Mm-hmm. Yeah. So shall we get started?
Let's go.
I am ready.
Aunty, is he ready?
Hanji,
are you ready?
Ready.
So our first question, we would love to know a little bit more about Aunty. Where did you grow up and when did you move to Canada?
ਕਿੱਥੋਂ ਦੇ ਹੋ ਤੁਸੀਂ ਆਂਟੀ ਜੀ ਤੇ ਕਦੋਂ ਕੈਨੇਡਾ ਦੇ ਵਿੱਚ ਆਏ?
ਮੈਂ ਪੰਜਾਬ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਨੇੜੇ ਸਾਡਾ ਪਿੰਡ ਹੈਗਾ, ਈਸੜੂ ਪਿੰਡ ਹੈ, ਅਤੇ ਉੱਥੇ ਪੈਦਾ ਹੋਈ ਅਤੇ ਅਸੀਂ ਦੋ ਭੈਣਾਂ ਸੀਗੀਆਂ। ਸਾਡੇ ਮਾਂ ਬਾਪ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਪਾਲਿਆ ਅਤੇ ਉਹ ਤੋਂ ਬਾਅਦ ਮੈਂ ਕਾਲਜ ਗਈ ਹਾਂ, ਖੰਨੇ ਕਾਲਜ ਦੇ ਵਿੱਚ ਅਤੇ ਪੜ੍ਹੀ ਹਾਂ। ਮੈਂ ਅਸਲ ਵਿੱਚ ਸ਼ੁਰੂ ਤੋਂ ਹੀ ਲਿਖਣ ਲੱਗ ਗਈ ਸੀਗੀ, ਅੱਠਵੀਂ ਨੌਵੀਂ ਦੇ ਵਿੱਚ ਹੀ ਥੋੜ੍ਹਾ ਥੋੜ੍ਹਾ, ਅਤੇ ਉਹ ਤੋਂ ਬਾਅਦ ਕਾਲਜ ਦੇ ਵਿੱਚ ਜਾ ਕੇ ਮੈਂ ਕਾਫੀ ਲਿਖਿਆ। ਮੈਂ ਲੇਖ ਵੀ ਲਿਖਦੀ ਹਾਂ, ਕਵਿਤਾ ਵੀ ਲਿਖਦੀ ਹਾਂ ਅਤੇ ਮੈਂ ਨਾਟਕ ਲਿਖਦੀ ਹਾਂ, ਅਤੇ ਉਹ ਉੱਥੇ ਸ਼ੁਰੂ ਕਰ ਲਏ ਸੀਗੇ। ਅਤੇ ਉਹ ਤੋਂ ਬਾਅਦ ਮੈਂ ਇੱਥੇ 89 ਦੇ ਵਿੱਚ ਮੈਂ ਆਈ ਹਾਂ ਕੈਨੇਡਾ ਦੇ ਵਿੱਚ।
ਇਟਸ ਸੋ ਵੰਡਰਫੁਲ ਟੂ ਸੀ ਯੂ ਨੋ ਪੀਪਲ ਕਮਿੰਗ ਫਰੋਮ ਦ ਪਲੇਸਿਸ ਲਾਈਕ ਦੈਟ, ਲਾਈਕ ਆਂਟੀਜ਼ ਫਰੋਮ a small village near the district Ludhiana in Punjab. And these small villages don't have these resources and exposure to actually have the knowledge and come out and to be that. And auntie has two sisters. They grew up all together, went to college in Khanna, has always been fond of writing poems and, you know, novels and stuff. And I think she rocks. Yeah.
We agree. She definitely rocks.
Oh,
she's
one
of my favorite people on this earth. I'm a super fan.
Oh, yeah. 100%.
So, Aunty, you moved here in the 80s? Is that what you said? 89?
89.
Oh. Okay. 89. And what was your involvement when you came to Canada?
ਪਹਿਲਾਂ ਤੁਸੀਂ ਕੀ ਕੀਤਾ ਆਂਟੀ ਜਦੋਂ ਕੈਨੇਡਾ ਦੇ ਵਿੱਚ ਆਏ?
ਮੈਂ ਕੈਨੇਡਾ ਵਿੱਚ ਨਹੀਂ, ਮੈਂ ਅਸਲ ਵਿੱਚ ਜਦੋਂ ਕਾਲਜ ਦੇ ਵਿੱਚ ਗਈ ਮੈਂ ਉੱਥੇ ਹੀ ਸਾਡੇ ਸਟੂਡੈਂਟ ਯੂਨੀਅਨ ਦੇ ਵਿੱਚ, ਜਿਹੜੀ ਸਾਡੇ ਕਾਲਜ ਦੇ ਵਿੱਚ ਯੂਨੀਅਨ ਬਣੀ ਉਹ ਮੈਂ ਬਣਾਈ ਸੀ ਜਾ ਕੇ।
ਓਕੇ।
ਪਹਿਲਾਂ ਉੱਥੇ ਕੋਈ ਹੈ ਨਹੀਂ ਸੀ, ਜਿੱਦਾਂ ਯੂਨੀਅਨ ਨਹੀਂ ਸੀਗੀ, ਪੰਜਾਬ ਸਟੂਡੈਂਟ ਯੂਨੀਅਨ ਸੀ ਜਿਹੜੀ, ਮੈਂ ਉੱਥੇ ਉਹਨੂੰ ਜਿੱਦਾਂ ਬਣਾਇਆ। ਉੱਥੇ ਜਿਹੜਾ ਕਾਲਜ ਦੇ ਵਿੱਚ ਸਾਡੇ ਧੱਕਾ ਹੁੰਦਾ ਸੀਗਾ, ਉੱਦਾਂ ਹੀ ਫਾਲਤੂ ਦਾ ਉਹ ਹਰ ਇੱਕ ਕੁੜੀ ਤੋਂ।
ਤੁਸੀਂ ਸਾਰੇ ਉੱਥੇ ਜਿਹੜੇ ਕੰਮ ਕੀਤੇ ਨੇ ਪੰਜਾਬ ਸਟੂਡੈਂਟ ਯੂਨੀਅਨ ਦੇ ਨਾਲ?
ਹਾਂਜੀ, ਉਹਦੇ ਵਿੱਚ ਜਿਵੇਂ ਡੋਨੇਸ਼ਨ ਲੈਣਾ, ਧੱਕੇ ਨਾਲ ਹੀ ਡੋਨੇਸ਼ਨ ਹਰੇਕ ਕੁੜੀ ਤੋਂ ਡੋਨੇਸ਼ਨ ਉਹ ਲੈ ਲੈਂਦੇ
ਸੀਗੇ,
ਤੇ ਉਹ ਸਾਰਾ ਬੰਦ ਕਰਵਾਇਆ। ਤੇ ਉਦਾਂ ਵੀ ਕੁੜੀਆਂ ਨੂੰ ਜਿਵੇਂ ਐ ਕਹਿੰਦੇ ਸੀਗੇ ਵੀ ਤੁਸੀਂ ਜਿਹੜਾ ਆਪਣੇ ਫਿਲਮ ਦੇਖਣ ਜਾਣ ਦਾ 12 ਵਜੇ ਸ਼ੋਅ ਹੁੰਦਾ ਨਾ,
ਥੋੜੀ ਕੰਜ਼ਰਵੇਟਿਵ,
ਪਹਿਲਾਂ ਨਹੀਂ ਸੀ ਜਾਣ ਦਿੰਦੇ।
ਜੀ ਬਿਲਕੁਲ।
ਉਹ ਕਹਿੰਦੇ ਸੀਗੇ ਵੀ ਨਹੀਂ, ਇਹ ਜਾ ਨਹੀਂ ਸਕਦੇ ਤੁਸੀਂ ਵੀ ਪਹਿਲਾਂ, ਤੇ ਉਹ ਅਸੀਂ ਉਹ ਵੀ ਬੰਦ ਕਰਵਾਇਆ ਵੀ ਉਹ ਜਦੋਂ ਵੀ ਉਹਨਾਂ ਦਾ, ਕਿਉਂਕਿ ਕੁੜੀਆਂ ਜਦੋਂ ਕਾਲਜ ਚਲੀਆਂ ਗਈਆਂ ਉਹ ਆਪਣੇ ਆਪ ਸੋਚ ਸਕਦੀਆਂ ਨੇ ਵੀ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ,
ਤੇ
ਉਹ ਫਿਰ ਅਸੀਂ ਉਹ ਵੀ ਬੰਦ ਕਰਵਾਇਆ। ਮੈਂ ਕਾਫੀ ਕੁਛ ਉੱਥੇ ਜਾਣੀ ਦੀ ਕੰਮ ਕਰਵਾਏ, ਅਤੇ ਉੱਦਾਂ ਵੀ ਮੇਰੀ ਪਹਿਲਾਂ ਤੋਂ ਹੀ ਸੀ ਵੀ ਮੈਂ ਆਪਣੀ ਗੱਲ ਸੀ ਜਿਹੜੀ ਇਹਨੇ ਧੜਕ ਹੋ ਕੇ ਕਹਿੰਦੀ ਸੀ।
ਆਂਟੀ ਇਜ਼ ਐਨ ਅਮੇਜ਼ਿੰਗ ਪਰਸਨ ਫੋਰ ਦੈਟ ਲਾਈਕ ਯੂ ਨੋ ਬੈਕ ਹੋਮ ਵੈਨ ਵੀ ਆਰ ਇਨ ਦ ਕਾਲਜ ਔਰ ਗੋ ਟੂ ਯੂਨੀਵਰਸਿਟੀਜ਼ ਵੀ ਆਲਵੇਜ਼ ਹੈਵ ਟੂ ਗੋ ਥਰੂ ਲਾਈਕ ਦਿਸ ਫੇਸ ਆਫ ਬੁਲਿੰਗ ਦੈਟ ਇਜ਼ ਨੋਨ ਐਜ਼ ਰੈਗਿੰਗ ਐਂਡ ਸਟੱਫ ਐਂਡ ਇਫ ਯੂ ਆਰ ਅ ਗਰਲ ਇਟਸ ਈਵਨ ਵਰਸ ਫੋਰ ਯੂ ਰਾਈਟ ਐਂਡ ਦੈਟਸ ਵਟ ਆਂਟੀ ਵਾਜ਼ ਸੇਇੰਗ ਲਾਈਕ ਸ਼ੀ ਹੈਜ਼ ਬੀਨ ਸਪੀਕਿੰਗ ਅਪ ਫੋਰ ਵੁਮੈਨ ਐਂਡ ਅਗੇਂਸਟ that you know bullying and ragging right from the college when she was studying in Khanna back home. So she said, not only when I came to Canada, but I was already doing all that social work back home in India.
Auntie, did you always have this like bold, fearless attitude and, you know, standing up for women's rights, people's rights, activism within you? You know, we spoke about it before too. You said your family comes from freedom fighters, which really sparked so much interest in me. And I'd love to know more about your family and your upbringing in that regard and who you are as a person, how you became to this, be this fearless woman that we love.
Jira tohade andar da jira hai jazba hai. ਜਿਹੜਾ ਤੁਹਾਡੇ ਅੰਦਰ ਦਾ ਕੌਨਫੀਡੈਂਸ ਹੈ ਇਹ ਤੁਹਾਡੇ ਅੰਦਰ ਕਿੱਦਾਂ ਆਇਆ ਗਰੋ ਅਪ ਹੁੰਦੇ ਤੁਹਾਡੇ ਫੈਮਿਲੀ ਸਟਰਕਚਰ ਜਿੱਦਾਂ ਸਾਨੂੰ ਪਤਾ ਕਿ ਤੁਸੀਂ ਫਰੀਡਮ ਫਾਈਟਰਸ ਦੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਸੋ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡਾ ਬਚਪਨ ਕਿੱਦਾਂ ਦਾ ਸੀ ਕਿੱਦਾਂ ਦੇ ਤੁਸੀਂ ਪਰਿਵਾਰ ਤੋਂ ਆਏ।
ਹਾਂਜੀ ਮੇਰੇ ਬਾਬਾ ਜੀ ਸੀ ਜਿਹੜੇ ਉਹ ਗਦਰ ਲਹਿਰ ਦੇ ਵਿੱਚ ਕੰਮ ਕਰਦੇ ਸੀਗੇ।
ਵਾਓ
ਜਿਹੜੀ ਗਦਰ ਲਹਿਰ ਇੱਥੋਂ ਆਪਣੇ ਕੈਨੇਡਾ ਤੋਂ ਉੱਠ ਕੇ ਦੇਸ਼ ਦੀ ਆਜ਼ਾਦੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਇੱਥੋਂ ਉੱਠ ਕੇ ਗਏ ਸੀ ਸਾਡੇ ਗਦਰੀ ਬਾਬੇ ਉਹਨਾਂ ਦੇ ਨਾਲ ਕੰਮ ਕਰਦੇ ਸੀਗੇ ਪਰ ਕੰਮ ਉਹ ਜਿਵੇਂ ਬੈਕਗਰਾਊਂਡ 'ਤੇ ਕੰਮ ਕਰਦੇ ਸੀਗੇ ਉਹ ਹਰਕਾਰਾ ਕਹਿੰਦੇ ਆ ਜਿਹੜੇ ਚਿੱਠੀਆਂ ਇੱਕ ਦੂਜੇ ਤੋਂ ਪਹੁੰਚਾਉਂਦੇ ਸੀ ਉਹ ਪੜ੍ਹੇ ਹੋਏ ਸੀਗੇ ਥੋੜ੍ਹਾ ਚਾਰ ਕੁ ਜਮਾਤਾਂ ਪੜ੍ਹੇ ਸੀ ਪੰਜਾਬੀ ਉਹ ਜਾਣਦੇ ਸੀਗੇ ਅਤੇ ਉਹਦੇ ਕਰਕੇ ਉਹ ਚਿੱਠੀਆਂ ਸੀ ਜਿਹੜੀਆਂ ਇੱਕ ਥਾਂ ਤੋਂ ਦੂਜੇ ਥਾਂ 'ਤੇ ਉਹਨਾਂ ਦੇ ਉਹ ਪਹੁੰਚਾਉਂਦੇ ਸੀ ਅਤੇ ਬਾਪੂ ਜੀ ਮੇਰੇ ਦੱਸਦੇ ਹੁੰਦੇ ਸੀਗੇ ਵੀ 17 ਚਿੱਠੀਆਂ ਕਰਤਾਰ ਸਰਾਭੇ ਉਹਨਾਂ ਦੀਆਂ ਸਾਡੇ ਘਰ ਦੇ ਵਿੱਚ ਸੀਗੀਆਂ
ਕਰਤਾਰ ਸਿੰਘ ਸਰਾਭਾ ਜੀ ਦੀਆਂ ਹਾਂਜੀ
ਉਹਨਾਂ ਦੀਆਂ ਚਿੱਠੀਆਂ ਸੀਗੀਆਂ ਉਹ ਘਰ ਦੇ ਵਿੱਚ ਕਿਉਂਕਿ ਜਦੋਂ ਉਹ ਬਾਹਰ ਨੂੰ ਉੱਥੋਂ ਆਏ ਜਦੋਂ 1947 ਵੇਲੇ ਉਹਨਾਂ ਦੇ ਜਿਹੜਾ ਜਿਵੇਂ ਉੱਥੇ ਚੁੱਲ੍ਹਾ ਲਿਪ ਦਿੰਦੇ ਹੁੰਦੇ ਆ ਹਰ ਰੋਜ਼ ਇਹ ਲਿਪਦੇ ਹੁੰਦੇ ਸੀਗੇ
ਜਿਵੇਂ
ਉਹ ਕਰਕੇ ਨਾ ਮਿੱਟੀ ਦੇ ਨਾਲ
ਹਾਂਜੀ
ਉਹਦੇ ਵਿੱਚ ਉੱਥੇ ਬੋਤਲ ਦੇ ਵਿੱਚ ਪਾ ਕੇ ਕੰਧ ਦੇ ਵਿੱਚ ਲੁਕੋ ਕੇ ਰੱਖੀਆਂ ਹੋਈਆਂ ਸੀ।
ਓਕੇ ਤੇ ਤੁਹਾਨੂੰ ਚਿੱਠੀਆਂ ਦੇਖਣ ਨੂੰ ਮਿਲੀਆਂ?
ਨਹੀਂ ਸਾਨੂੰ ਮਿਲੀਆਂ ਨਹੀਂ ਉਹ ਕਿਉਂਕਿ ਉਧਰੋਂ ਫਿਰ ਇੱਕਦਮ ਆਉਣਾ ਪੈ ਗਿਆ 1947 ਚ।
ਓਕੇ ਜੀ
ਉਹ ਉੱਥੇ ਹੀ ਰਹਿ ਗਈਆਂ,
ਉਧਰ ਹੀ ਰਹਿ ਗਈਆਂ, ਉਹ ਆਪਣੇ ਪਰਲੇ ਪੰਜਾਬ ਦੇ ਵਿੱਚ,
ਪਰਲੇ ਪੰਜਾਬ ਪਾਕਿਸਤਾਨ ਵਿੱਚ ਰਹਿ ਗਈਆਂ। ਹਾਂਜੀ ਉਧਰ ਉਹਨਾਂ ਦਾ ਪਿੰਡ ਚੱਕ ਨੰਬਰ 50 ਸੀਗਾ।
ਹਾਂਜੀ
ਤੇ ਉਹ ਬਾਪੀ ਦੱਸਦੇ ਸੀ ਕਹਿੰਦੇ ਵੀ ਉਸ ਸਮੇਂ ਜਿੱਦਾਂ ਉਹ ਜਦੋਂ ਕੱਢਣੀਆਂ ਜਾਣਾ ਹੁੰਦਾ ਸੀ ਕਿਤੇ ਉਦੋਂ ਕੱਢ ਕੇ ਚਿੱਠੀਆਂ ਲੈ ਜਾਂਦੇ ਸੀ, ਬਾਕੀ ਉਹ ਲਿਆ ਕੇ ਫਿਰ ਉਹ ਚੁੱਲ੍ਹੇ ਚੌਂਕੇ ਦੇ ਵਿੱਚ ਜਾਣੀ ਦੀ ਬੋਤਲ 'ਚ ਪਾ ਕੇ ਦੱਬ ਦਿੰਦੇ।
ਸੋ ਤੁਸੀਂ ਸ਼ੁਰੂ ਤੋਂ ਹੀ ਦੇਖਿਆ ਕਿ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੇ ਲੋਕ ਸੀ ਉਹ ਫਰੀਡਮ ਫਾਈਟਰ ਦਾ ਕੰਮ ਕਰ ਰਹੇ ਸੀ, ਉਹ ਦੇਸ਼ ਦੇ ਲਈ ਯੂ ਨੋ ਜੋ ਇੱਕ ਮੇਨ ਲਹਿਰ ਚੱਲ ਰਹੀ ਸੀ ਗਦਰ ਲਹਿਰ ਰਾਈਟ, ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਉਹਦੇ ਵਿੱਚ ਤੁਹਾਡਾ ਪਰਿਵਾਰ ਵੀ ਸ਼ਾਮਿਲ ਸੀ।
ਉਹ ਤੋਂ ਬਾਅਦ ਮੇਰੇ ਚਾਚਾ ਜੀ ਬਾਬਾ ਜੀ ਦਾ ਪਤੀ ਜਿੱਦਾਂ ਭਰਾ ਦਾ ਮੁੰਡਾ ਸੀਗਾ ਉਹ ਜਦੋਂ ਦੇਸ਼ ਆਜ਼ਾਦ ਵੀ ਹੋ ਗਿਆ 1947 ਤੋਂ ਬਾਅਦ ਪਰ ਆਪਣੇ ਭਾਰਤ ਦਾ ਇੱਕ ਹਿੱਸਾ ਗੋਆ ਹੈ।
ਹਾਂਜੀ ਗੋਆ,
ਗੋਆ ਜਿਹੜਾ ਸੀਗਾ ਉਹ ਪੁਰਤਗਾਲੀਆਂ ਦੇ ਅਧੀਨ ਸੀਗਾ।
ਬਿਲਕੁਲ ਉੱਥੇ ਸਾਰੇ ਕ੍ਰਿਸਚਨ ਨੇ ਬਹੁਤ ਲੋਕ। ਹਾਂਜੀ
ਉਹ ਉੱਥੇ ਉਹ ਰਾਜ ਕਰਦੇ ਸੀ, ਉਹਨੂੰ ਆਜ਼ਾਦ ਕਰਾਉਣ ਦੇ ਲਈ ਮੇਰੇ ਚਾਚਾ ਜੀ 1955 ਦੇ ਵਿੱਚ ਉਹ ਪੰਜਾਬ ਦੇ ਇੱਕੋ ਇੱਕ ਸ਼ਹੀਦ ਨੇ ਜਿਹੜਾ ਉਹਨਾਂ ਨੇ ਸ਼ਹੀਦੀ ਪਾਈ ਉੱਥੇ ਜਾ ਕੇ।
That is so wonderful to hear. Auntie comes from a family of freedom fighter, not just any freedom fighter, but the one those were involved in the independence of India. There was a Gadar Lahar happening in that era, and everybody was trying to be out there, get her country independent from the British. And aunties, especially like grandparents, were really out there doing the messenger work, you know, passing the letters from one place to another. Doing all that work, yeah.
Wow.
That's amazing.
So fearlessness runs in your family.
I think, yeah, like, you know, when you grew up seeing
that.
All that, like, you just become really dedicated to all that work that she's been doing, yeah.
Damn.
Wow.
Yeah, I love it.
Like that, when I
write, like
that, like that, my uncle Taya Ji,
he was
the first Punjabi poet of Punjab. ਪੰਜਾਬੀ ਦੇ ਵਿੱਚ ਗਜ਼ਲ ਲਿਖਣੀ ਉਹਨਾਂ ਨੇ ਸ਼ੁਰੂ
ਹਾਂਜੀ ਹਾਂਜੀ ਹਾਂਜੀ
ਅਤੇ ਉਹ ਵੀ ਜਿੱਦਾਂ ਮੇਰਾ ਲਿਖਣ ਦਾ ਵੀ ਉਸੇ ਬੇਸ ਤੋਂ ਆ, ਜਿਵੇਂ ਥੋੜ੍ਹਾ ਬਹੁਤਾ ਜਿਵੇਂ ਆ ਹੀ ਜਾਂਦਾ। ਜਿਵੇਂ
ਤੁਸੀਂ ਮੈਨੂੰ ਮੇਰੀ ਦਾਦੀ ਦੀ ਬੜੀ ਯਾਦ ਦਿਵਾਉਂਦੇ ਹੋ, ਮਾਈ ਗ੍ਰੈਂਡ ਮਦਰ ਸ਼ੀ ਯੂਸ ਟੂ ਬੀ ਲਾਈਕ ਦੈਟ ਐਜ਼ ਵੈਲ, ਸ਼ੀ ਲਵਸ ਰਾਈਟਿੰਗ ਐਂਡ ਸ਼ੀ ਲਵਸ ਸਿੰਗਿੰਗ ਸੌਂਗਸ ਫਰੋਮ ਪੰਜਾਬੀ ਫੋਕ ਕਲਚਰ। ਸੋ ਉਹਨਾਂ ਨੇ ਯੂ ਨੋ ਛੋਟੇ ਹੁੰਦਿਆਂ ਤੋਂ ਹੀ ਸਾਨੂੰ ਸੁਰਿੰਦਰ ਕੌਰ ਦੇ ਗਾਣੇ ਸੁਣਾਏ, ਅਤੇ ਮੈਨੂੰ ਬੜੀ ਕਰਿਓਸਿਟੀ ਹੋਣੀ ਕਿ ਦਾਦੀ ਜੀ ਇਹ ਗਾਣੇ ਦਾ ਮਤਲਬ ਕੀ ਹੈ, ਇਹ ਗਾਣਾ ਕਿਸ ਬਾਰੇ ਹੈ, ਅਤੇ ਸਾਨੂੰ ਦੱਸੋ ਯੂ ਨੋ। ਸੋ ਉਦੋਂ ਪੰਜਾਬੀ ਕਲਚਰ ਦੀ, ਪੰਜਾਬੀ ਫੋਕ ਵਿਰਸੇ ਦੀ ਜਿਹੜੀ ਨੌਲੇਜ ਸੀ ਉਹ ਮਿਲੀ। ਸੋ ਆਈ ਥਿੰਕ ਤੁਸੀਂ ਮੈਨੂੰ ਮੇਰੀ ਗ੍ਰੈਂਡ ਮਦਰ ਦੀ ਬਹੁਤ ਯਾਦ ਦਿਲਾਉਂਦੇ ਹੋ।
ਸਾਡੇ ਬਾਪੂ ਜੀ ਵੀ ਪੜ੍ਹੇ ਹੋਏ ਸੀ ਚਾਰ ਕਲਾਸਾਂ, ਉਹ ਵੀ ਸਾਡੇ ਆਮ ਮੈਗਜ਼ੀਨ ਵਗੈਰਾ ਘਰ ਆਉਂਦੇ ਸੀ, ਜਿਵੇਂ ਪ੍ਰੀਤ ਲੜੀ ਵਗੈਰਾ ਸਾਰਾ ਕੁਛ। ਉਹ ਤੋਂ ਬਾਅਦ ਜਦੋਂ ਕਾਲਜ ਗਏ ਫਿਰ ਤਾਂ ਮੈਂ ਆਪ ਹੀ ਜਿੱਦਾਂ ਹੈਗਾ ਹੀ ਸੀ, ਪਰ ਪਹਿਲਾਂ ਵੀ ਜਿਵੇਂ ਕੁਛ ਨਾ ਕੁਛ ਘਰ ਦੇ ਵਿੱਚ ਗੱਲਬਾਤ ਹੋਣੀ, ਜਾਂ ਮੇਰੇ ਬਾਪੂ ਜੀ ਬਹੁਤ ਜਿੱਦਾਂ ਸਾਰਾ ਉਹਨਾਂ ਨੂੰ ਤਕਰੀਬਨ ਗੁਰਬਾਣੀ ਅਤੇ ਨਾਲ ਜਿਹੜਾ ਗਦਰ ਸਾਹਿਤ ਸੀਗਾ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਕੋਟੇਸ਼ਨਾਂ। ਜਿਵੇਂ ਮੈਂ ਕਾਲਜ ਵੀ ਗਈ ਨਾ, ਜਦੋਂ ਮੈਂ ਕੋਈ ਆਰਟੀਕਲ ਲਿਖਦੀ ਹੁੰਦੀ ਸੀ ਮੈਂ ਉਹਨਾਂ ਨੂੰ ਪੁੱਛਣਾ ਵੀ ਇਹਦੇ ਲਈ ਮੈਨੂੰ ਦੱਸੋ ਵੀ ਗਾਹਾਂ ਕੀ ਕਰਨਾ, ਉਹ ਮੇਰੀ ਬਹੁਤ ਹੈਲਪ ਕਰਦੇ ਰਹੇ।
ਆਂਟੀ ਜੀ ਕਹਿੰਦੇ ਨੇ ਕਿ ਕਹਾਣੀਆਂ ਤੋਂ ਕਿਰਦਾਰ ਪੈਦਾ ਹੁੰਦੇ ਨੇ, ਰਾਈਟ? ਤਾਂ ਤੁਹਾਡੀਆਂ ਜਿਹੜੀਆਂ ਕਹਾਣੀਆਂ ਨੇ, ਤੁਹਾਡੇ ਜਿਹੜੇ ਕਿੱਸੇ ਨੇ, ਉਹ ਕਿਸ ਬਾਰੇ ਨੇ? ਆਈ ਥਿੰਕ ਦਾ ਪਬਲਿਕ ਵੁੱਡ ਲਵ ਟੂ ਨੋ ਦੈਟ ਵਟ ਡਜ਼ ਆਂਟੀ ਰਾਈਟ ਅਬਾਊਟ, ਵਟ ਆਰ ਦੋਜ਼ ਪੋਇਟਰੀ ਐਂਡ ਨੋਵਲਸ ਆਰ ਆਲ ਅਬਾਊਟ, ਰਾਈਟ? ਐਂਡ ਆਈ ਰੀਲੀ ਵਾਂਟ ਟੂ ਨੋ ਦੈਟ ਐਸ ਵੈਲ।
ਮੈਂ ਅਸਲ ਵਿੱਚ ਜਿਹੜਾ ਲਿਖਦੀ ਹਾਂ,
ਹਾਂਜੀ,
ਮੇਰਾ ਇਹ ਨਹੀਂ ਹੈਗਾ ਵੀ ਕੋਈ ਮੈਂ ਮਤਲਬ ਲੋਕਾਂ ਨੂੰ ਇੰਟਰਟੇਨਮੈਂਟ ਕਰਨਾ ਕਿਸੇ ਕਿਸਮ ਦਾ ਨਹੀਂ। ਮੈਂ ਉਹਨਾਂ ਦੇ ਜਿਹੜੇ ਮਸਲੇ ਨੇ, ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ, ਉਹਨਾਂ ਦੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ, ਜਿਹੜੀਆਂ ਜੋ ਵੀ ਹੈਗੀਆਂ ਨੇ, ਮੈਂ ਜਿਵੇਂ ਪਹਿਲਾਂ ਨਾਟਕ ਲਿਖਿਆ, ਮੈਂ ਉਹ ਭਰੂਣ ਜਦੋਂ ਦਾਜ ਦਿੰਦੇ ਸੀਗੇ ਇੰਡੀਆ ਦੇ ਵਿੱਚ, ਕੁੜੀਆਂ ਨੂੰ ਵਿਆਹੁਣ ਦੇ ਲਈ ਦਾਜ ਦਿੱਤਾ ਜਾਂਦਾ ਸੀ, ਅਤੇ ਜਿਹੜਾ ਕੋਈ ਕੁੜੀਆਂ ਨਹੀਂ ਲੈ ਕੇ ਆਉਂਦੀਆਂ ਸੀ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਸੀ।
ਦ ਡੋਮੈਸਟਿਕ ਵਾਇਲੈਂਸ ਦੈਟ ਹੈਪਨਸ ਆਲ ਦੈਟ ਯੂ ਨੋ ਦ ਵੁਮਨ ਯੂਜ਼ ਟੂ ਗੈਟ ਬਰਨ ਜਸਟ ਬਿਕੋਜ਼ ਆਫ ਦ ਡਾਊਰੀ ਸਿਸਟਮ ਦੈਟ ਇਜ਼ ਦੇਅਰ, ਐਂਡ ਆਈ ਥਿੰਕ ਇਟ ਦੇਰ ਇਜ਼ ਅ ਪਾਰਟ ਆਫ ਪੰਜਾਬ ਵੇਅਰ all that is still happening. ਹਜੇ ਵੀ ਹੋ ਰਿਹਾ
ਹਾਂਜੀ, ਹਜੇ ਵੀ ਹੋ ਰਿਹਾ
ਹਾਂਜੀ, ਇੱਥੇ ਵੀ
ਯਾ
ਨਹੀਂ, ਉਹ ਸਾਰਾ ਕੁਝ ਚੱਲਿਆ ਆ ਰਿਹਾ ਨਾਲ ਦੀ ਨਾਲੇ। ਫਿਰ ਜਦੋਂ ਮੈਂ ਇੱਥੇ ਆ ਕੇ ਲਿਖਿਆ, ਉਦੋਂ ਨਾਟਕ ਲਿਖਿਆ 2003 ਦੇ ਵਿੱਚ ਮੈਂ ਭਰੂਣ ਹੱਤਿਆ ਤੇ, ਭਰੂਣ ਹੱਤਿਆ ਜਿਹੜੇ
ਫੀਮੇਲ ਫੈਟਿਸਾਈਡ,
ਛੋਟੇ ਬੱਚਿਆਂ ਨੂੰ ਜਦੋਂ ਇਦਾਂ ਇੱਥੇ, ਉਹ ਇੱਥੇ ਘੱਟ ਸੀਗਾ ਪਰ ਇੱਥੋਂ ਲੋਕ ਜਾਂਦੇ ਸੀ ਅਮਰੀਕਾ, ਉੱਥੋਂ ਜਲਦੀ ਪਤਾ ਲਗਾ ਕੇ ਆਉਂਦੇ ਸੀਗੇ ਵੀ ਉਹ ਆ, ਅਤੇ ਫਿਰ ਜਾ ਕੇ ਜਾਂ ਉੱਥੇ ਸਰਜਰੀ ਕਰਾ ਲੈਂਦੇ ਸੀ ਕਿਉਂਕਿ ਅਮਰੀਕਾ ਦੇ ਵਿੱਚ ਹੈ ਨਹੀਂ ਨਾ ਮੈਡੀਕਲ ਦਾ, ਇੱਥੇ ਤਾਂ ਕਰਦੇ ਨਹੀਂ ਸੀਗੇ, ਜਾਂ ਫਿਰ ਉਹ ਇੰਡੀਆ ਜਾਂਦੇ ਸੀਗੇ ਕਰਕੇ ਆਉਂਦੇ ਸੀ।
ਐਂਡ ਇਸ ਟਾਕਿੰਗ ਅਬਾਊਟ ਯੂ ਨੋ ਸੋ ਵੀ ਹੈਵ ਦਿਸ ਰੀਅਲੀ ਬੈਡ ਸਿਸਟਮ ਇਨ ਇੰਡੀਆ ਅਨਫੋਰਚੁਨੇਟਲੀ, ਵੇਅਰ ਪੀਪਲ ਰੀਅਲੀ ਪ੍ਰੈਫਰ ਦ ਮੇਲ ਟੂ ਬੀ ਬੋਰਨ ਇਨ ਅ ਫੈਮਲੀ, ਐਂਡ ਵਟ ਪੀਪਲ ਵੁੱਡ ਡੂ ਇਜ਼ ਟਰੈਵਲ ਟੂ ਅ ਕੰਟਰੀ ਲਾਈਕ ਕੈਨੇਡਾ ਔਰ ਅਮੈਰੀਕਾ ਐਂਡ find their child's gender from the fetus, because in here it's allowed to do that. And then back home they would go and get it killed. So that's what she was writing a lot about.
These are plays or books?
These are books. These are
books. Sir, plays bhi. Plays di hain, phir book baad de vich aa gayi hain na.
Haanji, haanji.
Edda hi jadon 2004 de vich itthe shuru hoya siga, ਆਪਣੇ ਗੈਂਗ ਵਾਇਲੈਂਸ ਸ਼ੁਰੂ ਇਹ ਹੋ ਰਹੀ ਸੀ ਅਜੇ,
ਪਰ ਮੈਨੂੰ
ਕਿਉਂਕਿ ਇਹਨਾਂ ਦਾ ਲੇਖਕ ਹੈ ਜਿਹੜਾ, ਉਹ ਪਹਿਲਾਂ ਦੇਖ ਲੈਂਦਾ ਵੀ ਕੀ ਵਾਪਰਨ ਲੱਗਿਆ ਜਾਂ ਕੀ ਹੋਣ ਲੱਗਿਆ। ਉਹ ਮੈਂ 2004 ਦੇ ਵਿੱਚ ਨਾਟਕ ਲਿਖਿਆ ਸੀ ਬਲਦੇ ਵਿਰਖ,
ਹਾਂਜੀ,
ਇਹਨਾਂ ਇਹਦੇ 'ਤੇ ਗੈਂਗ ਵਾਇਲੈਂਸ 'ਤੇ, ਜਾਂ ਜਿਹੜੇ ਬੱਚੇ ਮਰ ਰਹੇ ਨੇ ਡਰੱਗ ਦੇ ਵਿੱਚ, ਪਰ ਉਹ ਅੱਜ ਵੀ ਉਨਾ ਹੀ ਰੈਲੇਵੈਂਸ ਹੈਗਾ ਜਿੱਦਾਂ ਵੀ ਉਦੋਂ ਸੀਗਾ। ਉਦੋਂ ਤਾਂ ਅਜੇ ਸ਼ੁਰੂਆਤ ਸੀ, ਬਹੁਤਾ ਲੋਕਾਂ ਨੂੰ ਐਂ ਲੱਗਦਾ ਸੀ ਵੀ ਇਹ ਪਤਾ ਨਹੀਂ ਉੱਪਰਲੀ ਗੱਲ ਹੈ, ਪਰ ਅੱਜ ਜਦੋਂ ਉਹ ਦੇਖ ਰਹੇ ਨੇ ਘਰ ਘਰ ਦੀ ਕਹਾਣੀ ਹੋ ਗਈ ਹੈ ਨਾ, ਮੈਂ ਉਸ ਕਿਸਮ ਦਾ ਜਿਹੜੇ ਵੀ ਮਸਲੇ ਜਿੱਦਾਂ ਵੀ ਜਿਹੜੇ ਵੀ ਉੱਠ ਰਹੇ ਨੇ, ਹੁਣ ਮੈਂ ਜਿਹੜਾ ਕੁਛ ਲਿਖ ਰਹੀ ਹਾਂ ਕਿਉਂਕਿ ਅੱਜ ਦੇ ਜਿਹੜੇ ਮਸਲੇ ਨੇ ਉਹ ਮੈਨੂੰ ਲੱਗਦਾ ਵੀ ਓਵਰਡੋਜ਼ ਦੇ ਨਾਲ ਸੰਬੰਧਿਤ ਨੇ। ਮੈਂ ਉਹਨਾਂ 'ਤੇ ਬਹੁਤ ਸਾਰੀਆਂ ਕਵਿਤਾਵਾਂ ਲਿਖ ਰਹੀ ਹਾਂ, ਜਾਂ ਉਹ ਮਾਪਿਆਂ ਦੀਆਂ ਹਾਲਤਾਂ ਕੀ ਨੇ, ਜਾਂ ਇੱਥੇ ਔਰਤਾਂ ਇੱਕ ਵਾਰੀ ਇਕੱਠੀਆਂ ਹੀ ਪੰਜ ਚਾਰ ਔਰਤਾਂ ਕਤਲ ਕਰ ਦਿੱਤੀਆਂ ਸੀ, ਉਹਨਾਂ ਬਾਰੇ ਜਦੋਂ ਬੈਲੈਂਸ ਹੋਈ ਤਾਂ ਉਹ ਜਿੱਦਾਂ ਉਦੋਂ ਵੀ ਮੈਂ ਨਾਟਕ ਲਿਖਿਆ,
ਬਿਲਕੁਲ,
ਅਤੇ ਨਾਲੇ ਉੱਦਾਂ ਦੀ ਕਹਾਣੀਆਂ। ਹੁਣ ਮੈਂ ਪਿੱਛੇ ਜਿਹੇ ਇੱਕ ਕਹਾਣੀ ਲਿਖੀ, ਉਹ ਜਿਹੜੀਆਂ ਕੁੜੀਆਂ ਦੇ ਨਾਲ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਵੀ ਪੜ੍ਹਾਈ ਕਰਦੀਆਂ ਨੇ, ਤਾਂ ਉਹ
ਉਹਨਾਂ ਨੂੰ ਵੀ ਵਿਤਕਰਾ ਹੁੰਦਾ,
ਵਿਤਕਰਾ ਵੀ ਹੁੰਦਾ, ਅਤੇ ਨਾਲ ਕਈ ਵਾਰੀ ਉਹ ਉਲਝ ਜਾਂਦੀਆਂ ਨੇ, ਰੇਪ ਹੋ ਜਾਂਦੇ ਨੇ ਉਹਨਾਂ
ਦੇ,
ਯੂਨੀਵਰਸਿਟੀਆਂ 'ਚ ਜਾਂਦੇ ਨੇ ਬੱਚੇ,
ਮਾਹੌਲ ਬਹੁਤ ਖਰਾਬ ਹੋਇਆ,
ਮਾਹੌਲ ਖਰਾਬ ਆ, ਕਿੱਦਾਂ ਕਿੱਦਾਂ ਸਾਰਾ ਕੁਛ ਹੁੰਦਾ ਉਹਦੇ 'ਤੇ ਵੀ ਬਹੁਤ। ਜਿੱਦਾਂ ਮੈਂ ਹਰ ਉਹ ਜਿੱਦਾਂ ਵਿਸ਼ਾ ਲਿਆ ਵੀ ਜਿਹੜਾ ਮਨੁੱਖਤਾ ਦੇ ਨਾਲ ਕਿਤੇ ਵੀ ਕਾਣ ਹੁੰਦਾ
ਜੀ ਬਿਲਕੁਲ।
ਹਾਂ, ਪਿੱਛੇ ਮੈਂ ਬਹੁਤ ਪੋਇਟਰੀ ਜਦੋਂ ਆਪਣਾ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਉਹਦੇ ਵਿੱਚੋਂ ਉਤਸ਼ਾਹ ਦੇ ਵਿੱਚ ਵੀ ਬਹੁਤ ਸਾਰੀ ਲਿਖੀ ਅਤੇ ਉਹਨਾਂ ਦੀਆਂ ਜਿਹੜੀ ਜਿੱਦਾਂ ਜੋ ਕੁਛ ਹੋ ਰਿਹਾ ਸੀਗਾ ਗਵਰਨਮੈਂਟ ਵੱਲੋਂ ਉਹਨਾਂ ਦੇ ਖਿਲਾਫ਼ ਵੀ ਬਹੁਤ ਕੁਛ ਲਿਖਣ ਦੀ ਕੋਸ਼ਿਸ਼ ਕੀਤੀ। ਹੁਣ ਇੱਥੇ ਵੀ ਜਿਹੜਾ ਕੁਛ ਹੋ ਰਿਹਾ ਮੈਂ ਉੱਥੇ ਇੱਥੇ ਵੀ, ਚਾਹੇ ਉਹ ਸਾਡੇ ਸਰੀ ਦੀ ਗੱਲ ਹੋਵੇ, ਉੱਥੇ ਦੀ ਆਪਣੇ ਸਿਸਟਮ ਦੀ ਗੱਲ ਆ, ਮੈਂ ਲੇਖ ਵੀ ਕਾਫ਼ੀ ਲਿਖਦੀ ਹਾਂ, ਆਰਟੀਕਲ ਬਹੁਤ ਲਿਖਦੀ ਹਾਂ, ਜਿਵੇਂ ਹੁਣ ਇੱਥੇ ਸਰੀ ਸਿਟੀ ਦੀਆਂ ਪੁਲਿਸ ਦਾ ਹੀ ਚੱਕਰ ਆ, ਮੈਂ ਉਹਦੇ ਬਾਰੇ ਵੀ ਲਿਖਦੀ ਹਾਂ, ਜਾਂ ਉਹ ਵੀ ਮੈਂ ਬਹੁਤ ਮਤਲਬ
ਡਰੱਗ
'ਤੇ ਐਡੇ ਵੱਡੇ ਵੱਡੇ ਲੇਖ ਵੀ, ਇਹ ਕਿੱਥੋਂ ਪੈਦਾ ਹੋਈ, ਕਿਵੇਂ ਆ, ਕਿਉਂ ਲੋਕ ਉਹਦੇ ਵਿੱਚ ਇਨਵੋਲਵ ਹੁੰਦੇ ਹੀ ਕਿਉਂ ਨੇ, ਤਾਂ ਅਸੀਂ ਉਹਨਾਂ ਦਾ ਜਿਹੜਾ ਸਲਿਊਸ਼ਨ ਆ ਉਹ ਕਿੱਥੇ ਲੱਭ ਰਹੇ ਹਾਂ, ਕਿਉਂਕਿ ਸਰਕਾਰਾਂ ਨੇ ਇਹਨਾਂ ਦੇ ਸਲਿਊਸ਼ਨ ਨਹੀਂ ਲੱਭਣੇ ਹੁੰਦੇ, ਉਹਨਾਂ ਦਾ ਤਾਂ ਮਤਲਬ ਵੋਟਾਂ ਬਟੋਰਨ ਤੱਕ ਹੁੰਦਾ ਵੀ ਉਹ ਇੱਕ ਸਮਾਣਾ ਪਾ ਕੇ ਰੱਖਣਾ ਹੁੰਦਾ ਕਿਸੇ ਨਾ ਕਿਸੇ ਗੱਲ ਦਾ, ਪਰ ਜਿਹੜਾ ਸਲਿਊਸ਼ਨ ਹੁੰਦੇ ਨੇ ਵੀ ਲੋਕ ਹੀ ਲੱਭਦੇ ਨੇ, ਹੈ ਨਾ। ਅਤੇ ਇੱਦਾਂ ਹੀ ਮੇਰੇ ਸਾਰੀਆਂ ਲਿਖਤਾਂ ਦੇ ਵਿੱਚ ਸਾਨੂੰ ਇਹੀ ਕੁਛ ਮਿਲਦਾ ਵੀ ਇਹ ਨਹੀਂ ਹੈਗਾ ਵੀ ਕਿਸੇ ਵੀ ਗੱਲ ਦਾ, ਪਰ ਇਹ ਤਾਂ ਕਈ ਵਾਰ ਐਂ ਹੁੰਦਾ ਵੀ ਹਰ ਇੱਕ ਗੱਲ ਨੂੰ ਸੀਰੀਅਸ ਤੌਰ 'ਤੇ ਸਮਝਣ ਦੀ ਉਹ ਆ, ਕਿਉਂਕਿ ਠੀਕ ਆ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਸਾਰਾ ਕੁਛ ਸਮਝਦੇ ਹਾਂ ਕਰਦੇ ਹਾਂ, ਪਰ ਜੇ ਅਸੀਂ ਮੁਸ਼ਕਲਾਂ ਨੂੰ ਨਾਲ ਲੈ ਕੇ ਨਹੀਂ ਚੱਲਾਂਗੇ, ਅਸੀਂ ਜੇ ਇਸ ਸਮਾਜ ਨੂੰ ਸੋਹਣਾ ਬਣਾਉਣ ਲਈ ਨੱਚਣਾ ਗਾਉਣ ਲਈ ਆਪਾਂ ਚਾਹੁੰਦੇ ਹਾਂ ਵੀ ਇਹਦਾ ਇੰਨਾ ਖੁਸ਼ੀ ਦਿਖਾਈਏ ਅਸੀਂ, ਪਰ ਉਹ ਹੁੰਦਾ ਵੀ ਜਿਹੜੇ ਦੱਬੇ ਕੁਚਲੇ ਲੋਕ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੀ,
ਬਿਲਕੁਲ,
ਹੈ ਨਾ
ਜੀ ਬਿਲਕੁਲ।
ਹਾਂ, ਇਹ ਗੱਲ ਨੂੰ ਮੈਂ ਸੋਚ ਕੇ ਚੱਲਦੀ ਹਾਂ ਵੀ ਉਹਨਾਂ ਦੀ ਜਿਹੜੀ ਗੱਲ ਕਰਨੀ ਆ ਉਹ ਸਾਡੇ ਹਿੱਸੇ ਆਈ ਆ ਵੀ ਸਾਨੂੰ ਕਰਨੀ ਚਾਹੀਦੀ, ਉਹਨਾਂ ਦੀ ਬਾਂਹ ਫੜਨੀ ਚਾਹੀਦੀ ਆ। ਸੋ ਮੈਂ ਅੱਜ ਵੀ ਜੇ ਤੁਹਾਡੇ ਦੇ ਵਿੱਚ ਬੈਠੀ ਹਾਂ ਤਾਂ ਮੈਂ ਖੁਸ਼ੀ ਮਹਿਸੂਸ ਕਰਦੀ ਹਾਂ ਵੀ ਉਹ ਮਨਿਓਰਟੀ ਜਿਹੜੀ ਇੱਥੇ ਹੁਣ ਅਸੀਂ ਅੱਜ ਮੈਂ ਕਿਤੇ ਗੱਲ ਕਰ ਰਹੀ ਸੀ, ਉਹ ਗੱਲ ਕਰ ਰਹੇ ਸੀ ਵੀ ਇੱਥੇ ਹੁਣ ਜਿਹੜੇ ਬੱਚੇ ਨੇ ਉਹ ਬਾਕੀ ਬੱਚਿਆਂ ਦੇ ਵਿੱਚ ਵੀ ਇੱਕੋ ਜਿਹਾ ਰਹਿੰਦੇ ਨੇ, ਜਿਵੇਂ ਆਪਣੇ ਨੇ, ਜਿਵੇਂ ਰੰਗਦਾਰ ਲੋਕ ਨੇ ਜਾਂ ਕਿਸੇ ਵੀ ਧਰਮ ਦੇ ਨੇ ਹੋਰ, ਵੀ ਸਾਰੇ ਇੱਕੋ ਜਿਹੇ ਬਰਾਬਰ ਰਹਿੰਦੇ ਨੇ। ਮੈਂ ਉਹੀ ਗੱਲ ਉਹਨਾਂ ਨਾਲ ਕਰ ਰਹੀ ਸੀ ਵੀ ਇਹਦੇ ਪਿੱਛੇ ਵੀ ਲੋਕ ਲੜੇ ਨੇ ਜਦੋਜਹਿਦ ਹੋਈ ਆ, ਕੋਈ ਐਵੇਂ ਨਹੀਂ ਆ ਵੀ ਜਾ ਕੇ ਤੁਹਾਨੂੰ ਵੀ ਸਮਝਣ ਲੱਗ ਗਿਆ ਵੀ ਚੱਲ ਕੋਈ ਨਹੀਂ ਇਹ ਵੀ ਬਰਾਬਰ ਹੀ ਨੇ, ਐ ਨਹੀਂ ਹੋਇਆ ਹੈਗਾ। ਇੱਥੇ ਫਾਈਟ ਕਰਨੀ ਪਈ ਆ ਲੋਕਾਂ ਨੂੰ, ਜਿਹੜੇ ਇੱਥੇ ਆ ਕੇ ਰੇਸਿਜ਼ਮ ਜਿਹੜੇ ਲੋਕਾਂ ਨੇ ਝੱਲਿਆ ਉਹਨਾਂ ਨੂੰ ਪਤਾ
ਜੀ ਬਿਲਕੁਲ,
ਅਸੀਂ ਲੋਕ ਆ ਜਿਹੜੇ ਅੱਜ ਆਏ ਆ ਸਾਨੂੰ ਤਾਂ ਐਂ ਲੱਗਦਾ ਵੀ ਇੱਥੇ ਪਤਾ ਨਹੀਂ ਸਾਰਾ ਕੈਨੇਡਾ ਪਹਿਲਾਂ ਏਦਾਂ ਹੀ ਸੀਗਾ, ਪਰ ਨਹੀਂ, ਉਹਨਾਂ ਨੇ ਜਿਹੜਾ ਕੁਛ ਦੇਖਿਆ। ਅਤੇ ਮੈਂ ਜਿਹੜੇ ਗਰੁੱਪ ਦੇ ਨਾਲ ਕੰਮ ਕਰਦੀ ਹਾਂ ਉਹ 1968 ਦੇ ਵਿੱਚ ਇੱਥੇ ਆਏ, 73 ਦੇ ਵਿੱਚ ਉਹਨਾਂ ਨੇ ਔਰਗੇਨਾਈਜੇਸ਼ਨ ਬਣਾਈ। ਉਦੋਂ ਐਂ ਸੀ ਵੀ ਜਿਹੜੇ ਵੀ ਆਪਣੇ ਘਰ ਹੁੰਦੇ ਸੀਗੇ ਪੰਜਾਬੀਆਂ ਦੇ ਜਿਹੜੇ ਘਰ ਹੁੰਦੇ ਸੀ ਉਹ ਘਰਾਂ ਦੇ ਸ਼ੀਸ਼ੇ ਤੋੜ ਜਾਂਦੇ ਸੀ, ਉਹਨਾਂ ਦੀਆਂ ਕਾਰਾਂ ਭੰਨ ਜਾਂਦੇ ਸੀ ਗੋਰੇ, ਜਿੱਦਾਂ ਵੀ ਕਿਉਂਕਿ ਨਸਲੀ ਲੋਕ ਨੇ ਜਿਹੜੇ ਉਹਨਾਂ ਦਾ ਕੰਮ
ਉਹੀ ਹੈ, ਡਿਸਕ੍ਰਿਮੀਨੇਸ਼ਨ ਦਾ ਹੇਟ ਕ੍ਰਾਈਮ ਹੈਪਨਿੰਗ ਯਾ ਯਾ।
ਸੋ ਜਰਲੀਨ, ਆਈ ਨੋ ਵੀ ਵੀਵ ਹੈਡ ਅ ਬਿਟ ਆਫ ਅ ਸਟ੍ਰੈਚ ਆਫ ਕਨਵਰਸੇਸ਼ਨ ਵਿਦ ਆਂਟੀ ਹੇਅਰ, ਕੈਨ ਵੀ ਜਸਟ ਬੈਕ ਟ੍ਰੈਕ ਅ ਲਿਟਲ ਬਿਟ ਐਂਡ ਡੂ ਅ ਟ੍ਰਾਂਸਲੇਸ਼ਨ ਆਫ ਇੰਗਲਿਸ਼ ਆਫ ਵਾਟ ਸ਼ੀ ਸਪੋਕ ਅਬਾਊਟ।
ਯਾ ਫਾਰ ਸ਼ੋਰ, ਯਾ ਯਾ ਯਾ, ਸ਼ੀ ਲਵਸ ਰਾਈਟਿੰਗ ਅਬਾਊਟ ਯੂ ਨੋ ਐਵਰੀਥਿੰਗ ਦੈਟ ਇਜ਼ ਹੈਪਨਿੰਗ ਇਨ ਦ ਕਮਿਊਨਿਟੀ ਐਟ ਦ ਟਾਈਮ ਆਫ her writings, like especially she would look for the things that are bothering her community in that time when the gangsters were out there in Surrey and that time was really bad in the streets. She wrote something called Bal de Birk that translates to the burning trees. And I think what she was trying to convey was that everybody now after that time has passed can really relate to that because their own sons and fathers were hurt.
Affected by
that era. So that's what she always do. She always like to raise voice from her poetry, from her writings. And she just want to make sure that everybody, not just one minority, but every person who need help is getting that help in the community.
Totally. I know Auntie has also published 2 books as well that are available.
Five.
Oh, wow. We need to update that website.
So Auntie has five books.
Books out there.
But
Auntie,
so
you
amazing.
Talk about all the topics that I feel like the Punjabi community likes to sweep under the rug, you know, domestic violence, killing of daughters, abuse and drug crisis. So all the things that even in our own family, we sweep under the rug. Auntie's bringing it up to the forefront. You know, and that, like you said, it comes from her family. It comes from I'm so curious. I know Auntie has daughters, and Neri showed a video of Auntie's daughter. It seems like it's the legacy is continuing.
Yeah. ਤੁਹਾਡੀਆਂ ਜਿਹੜੀਆਂ ਕੁੜੀਆਂ ਨੇ ਆਂਟੀ ਜੀ ਉਹ ਵੀ ਤੁਹਾਡੇ ਵਰਗੀਆਂ ਹੀ ਨੇ ਬਿਲਕੁਲ ਬੇਟੀਆਂ ਤੁਹਾਡੀਆਂ
ਇੱਕ ਤਾਂ ਪੂਰੀ ਹੈਗੀ ਹੈ ਮੇਰੀ ਵਰਗੀ
ਯਾ
ਨੇਮ ਇਜ਼ ਨੀਰੀ
ਬਾਕੀ ਹਾਂ ਦੂਜੇ ਬੱਚੇ ਨੇ ਜਿਹੜੇ ਮੇਰੇ ਉਦਾਂ ਸਾਰੇ ਸਮਝਦੇ ਨੇ ਸਾਰੀ ਗੱਲ ਉਹ ਜਿਵੇਂ ਸਾਹਮਣੇ ਆ ਕੇ ਨਹੀਂ ਕੋਈ ਗੱਲ ਕਰਦੇ
ਜੀ ਬਿਲਕੁਲ
ਉਦਾਂ ਹੈਗਾ ਤੇ ਉਹ ਵੱਡੀ ਹੈ ਜਿਹੜੀ ਉਹ ਕੰਮ ਕਾਰ ਦੇ ਵਿੱਚ ਥੋੜਾ ਬਿਜ਼ੀ ਰਹਿੰਦੀ ਹੈ ਪਰ ਇਹ ਨਹੀਂ ਹੈਗਾ ਵੀ ਉਹ ਨਾ ਤਾਂ ਉਹਨਾਂ ਨੇ ਮੈਨੂੰ ਕਦੇ ਇਹ ਕਿਹਾ ਕਿਉਂਕਿ ਮੈਂ ਉਹਨਾਂ ਨੂੰ ਛੋਟੇ ਹੁੰਦਿਆਂ ਤੋਂ ਹੀ ਨਾਲ ਹੀ ਉਹਨਾਂ ਨੂੰ ਰੱਖਿਆ ਸਾਰੇ ਮੇਰੇ ਨਾਟਕਾਂ ਦੀਆਂ ਪਾਤਰ ਉਹ ਸੀਗੀਆਂ
ਹਾਂਜੀ ਹਾਂਜੀ
ਉਹਨਾਂ ਨੇ ਸਟੇਜਾਂ ਕੀਤੀਆਂ ਸਾਰਾ ਕੁਛ ਉੱਥੋਂ ਹੀ ਸਿੱਖ ਕੇ ਨਾਲ ਦੀ ਨਾਲ
ਡਾਟਰਸ ਯੂਜ਼ ਟੂ ਪਰਫਾਰਮ ਐਟ ਦ ਥੀਏਟਰ
ਥੀਏਟਰ ਦੇ ਵਿੱਚ ਮੇਰੇ ਬੇਟਾ ਵੀ ਮੇਰੀਆਂ ਬੇਟੀਆਂ ਵੀ ਮੇਰੇ ਹਸਬੰਡ ਵੀ ਅਸੀਂ ਸਾਰੇ ਇਕੱਠੇ ਹੀ ਉਹ ਕਰਦੇ ਰਹੇ ਹਾਂ
ਇਟ ਇਜ਼ ਸੋ ਨਾਈਸ ਟੂ ਹੀਅਰ ਦੈਟ ਯੂ ਨੋ ਬਿਕਾਜ਼ ਇਨ ਆਰ ਕਮਿਊਨਿਟੀ ਵੁਮਨ ਸਪੈਸ਼ਲੀ ਆਰ ਨਾਟ ਅਲਾਊਡ ਟੂ ਗੋ ਟੂ ਦ ਥੀਏਟਰ ਐਂਡ ਬੀ ਅ ਪਾਰਟ ਆਫ ਪ੍ਰੋਡਕਸ਼ਨ ਲਾਈਕ ਦੈਟ ਸੋ ਫਾਰ ਆਂਟੀ ਟੂ ਅਲਾਊ ਹਰ ਡਾਟਰਸ ਰੀਅਲੀ ਟੂ ਗੋ ਐਂਡ ਪਰਫਾਰਮ ਇਨ ਦ ਥੀਏਟਰ ਐਕਟਸ ਦੈਟ ਸਪੈਸ਼ਲੀ ਸ਼ੀ ਵਾਜ਼ ਰਾਈਟਿੰਗ ਵਿਚ ਇਜ਼ ਅਮੇਜ਼ਿੰਗ
ਆਈ ਵਾਜ਼ ਕਾਲਡ ਆਂਟੀ ਅ ਟਾਪ ਡੌਗ ਬਟ ਯੂ ਨੋ ਅੰਗਰੇਜ਼ੀ ਚ ਪੰਜਾਬੀ ਚ ਮੈਂ ਨੋ ਹਾਊ ਟੂ ਟ੍ਰਾਂਸਲੇਟ ਦੈਟ ਬਟ ਲਾਈਕ ਹਾਊ ਡੂ ਯੂ ਸੇ ਦੈਟ ਬਿਕਾਜ਼ ਆਈ ਐਵਰੀ ਡੇ ਆਮ ਵਾਜ਼ ਲਾਈਕ ਗੋਇੰਗ ਆਫ ਟੂ ਥੀਸ ਗਾਇਜ਼
ਆਪਾਂ ਕਹਿ ਦਿੰਦੇ ਹਾਂ ਯੂ ਨੋ ਕੈਜੂਅਲ ਭਾਸ਼ਾ ਦੇ ਵਿੱਚ ਆਂਟੀ ਤੁਸੀਂ ਮੈਂ ਕਿਹਾ ਸਿਰਾਓ
ਹਾਂਜੀ ਕੋਸ਼ਿਸ਼ ਕਰੀਦੀ ਆ ਕਿਉਂਕਿ ਅਸੀਂ ਸਾਡੀਆਂ ਜਿਹੜੀਆਂ ਜੜ੍ਹਾਂ ਨੇ ਅਸੀਂ ਇਹ ਸੋਚਦੇ ਹਾਂ ਵੀ ਸਾਨੂੰ ਇਸ ਸਮਾਜ ਨੂੰ ਵਧੀਆ ਬਣਾਉਣ ਦੇ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਜੇ ਸਾਡੇ 'ਚ ਜਿੰਨੀ ਕੁ ਹਿੰਮਤ ਹੈਗੀ ਆ ਉੰਨੀ ਕੁ ਤਾਂ ਕਰੋ ਨਾ ਬਾਕੀ ਤਾਂ ਹੁਣ ਐਂ ਆ ਵੀ ਕਈ ਵਾਰ ਸੋਚਦੇ ਹੁੰਦੇ ਹਾਂ ਵੀ ਸਾਡੇ ਬਾਬਾ ਜੀ ਉਹ ਨਹੀਂ ਲੜਦੇ ਰਹਿ ਗਏ ਇਸ ਸਮਾਜ ਨੂੰ ਵਧੀਆ ਬਣਾਉਣ ਲਈ ਵੀ ਉਹ ਨਹੀਂ ਕੁਛ ਕਰ ਰਹੇ ਪਰ ਇਹ ਹੈ ਵੀ ਸਾਡੀ ਲੜਾਈ ਜਾਰੀ ਆ
ਜੀ ਬਿਲਕੁਲ
ਹੈ ਨਾ ਉਸ ਲੜਾਈ ਦੇ ਵਿੱਚ ਜੇ ਆਪਾਂ ਐਂ ਹੋ ਗਏ ਆਪਾਂ ਟੇਕੇ ਬੈਠ ਗਏ ਕੱਲੂ ਘੱਟੋ ਘੱਟ ਇਹ ਤਾਂ ਨਹੀਂ ਹੋਊਗਾ ਵੀ ਮੈਂ ਕੋਸ਼ਿਸ਼ ਨਹੀਂ ਕੀਤੀ
ਹੈ
ਨਾ ਇਹ ਇਹ ਜ਼ਰੂਰ ਆ ਅਤੇ ਮੈਨੂੰ ਕੱਲ੍ਹ ਮੇਰੇ ਭੈਣ ਜੀ ਇੱਥੇ ਨਾਲ ਬੈਠੇ ਨੇ ਉਹ ਮੈਨੂੰ ਇਹ ਕਹਿ ਰਹੇ ਸੀ ਕਹਿੰਦੇ ਵੀ ਜਦੋਂ ਅਨਮੋਲ ਦਾ ਉਹ ਜਿਹੜੀ ਉਹ ਵੀਡੀਓ ਸੀਗੀ ਉਹ ਸੁਣੀ ਤਾਂ ਉਹ ਕਹਿੰਦੇ ਵੀ ਤੇਰਾ ਜਨਮ ਤਾਂ ਸਫਲਾ ਹੋ ਗਿਆ
ਜੀ ਬਿਲਕੁਲ
ਜਾਣੀ ਦੀ ਮੈਨੂੰ ਐਂ ਵੀ ਮੇਰਾ ਮਾਣ ਹੋ ਗਿਆ ਵੀ ਜੇ ਮੇਰੀ ਬੱਚੀ ਇਹ ਕੰਮ ਕਰ ਰਹੀ ਹੈ ਕਮਿਊਨਿਟੀ ਲਈ ਕੰਮ ਕਰਦੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਇਸ ਸਮਾਜ ਦੇ ਵਿੱਚ ਹਰ ਇੱਕ ਆਪਣੇ ਲਈ ਕਰਦਾ ਆਪਣੀ ਫੈਮਿਲੀ ਲਈ ਕੰਮ ਕਰਦਾ ਸਾਰਿਆਂ ਨੇ ਕਰਨਾ ਹੀ ਆ ਜਦੋਂ ਅਸੀਂ ਬੱਚੇ ਪੈਦਾ ਕੀਤੇ ਆ ਉਹਨਾਂ ਲਈ ਕਰਦੇ ਹਾਂ ਪਰ ਜਿਹੜਾ ਅਸੀਂ ਲੋਕਾਂ ਲਈ ਕੰਮ ਕਰਨਾ ਉਹੀ ਲੋਕਾਂ ਦੇ ਯਾਦ ਰਹਿੰਦਾ ਅਤੇ ਆਪਣੇ ਲਈ ਕੰਮ ਕਰਨ ਦਾ ਤਾਂ ਕੋਈ ਉਹ ਨਹੀਂ ਹੈਗਾ ਉਹ ਤਾਂ ਹਰ ਇੱਕ ਨੇ ਆਪਣੇ ਲਈ ਕਮਾਉਣਾ ਖਾਣਾ ਅਤੇ ਇੱਥੇ ਹੀ ਪਿਆ ਰਹਿ ਜਾਣਾ ਪਰ ਜਿਹੜਾ ਤੁਸੀਂ ਲੋਕਾਂ ਦੇ ਵਿੱਚ ਕੰਮ ਕਰਦੇ ਹੁਣ ਭਗਤ ਸਿੰਘ ਹੋਣੀ ਰਾਜਗੁਰੂ ਸੁਖਦੇਵ ਜਾਂ ਆਪਣੇ ਕਰਤਾਰ ਸਰਾਭੇ ਹੋਣੀ ਜਿਹੜਾ ਲੋਕਾਂ ਦੇ ਵਿੱਚ ਕੰਮ ਕਰ ਗਏ ਉਹਨਾਂ ਨੂੰ ਲੋਕ ਅੱਜ ਤੱਕ ਯਾਦ ਕਰਦੇ ਆ ਪਰ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਹੁਣ ਕੰਮ ਤਾਂ ਸਾਰੇ ਹੀ ਕਰਦੇ ਨੇ ਇਹ ਨਹੀਂ ਹੈਗਾ ਕੋਈ ਨਹੀਂ ਕਰਦਾ ਬਹੁਤ ਬਹੁਤ ਅਸੀਂ ਇੱਥੇ ਵੱਡੇ ਵੱਡੇ ਮਹਿਲ ਮਾੜੀਆਂ ਸਭ ਬਣਾ ਲੈਂਦੇ ਹਾਂ ਵੱਡਾ ਵੱਡਾ ਸਾਰਾ ਕੁਛ ਕਰ ਲੈਂਦੇ ਹਾਂ ਪਰ ਜੇ ਅਸੀਂ ਲੋਕਾਂ ਦੇ ਵਿੱਚ ਨਹੀਂ ਵਿਚਰਦੇ ਜਾਂ ਲੋਕਾਂ ਦੀ ਬਾਂਹ ਨਹੀਂ ਫੜਦੇ
ਹਾਂਜੀ
ਤਾਂ ਉਹਨਾਂ ਚਿਰ ਤਾਂ ਫਿਰ ਤਾਂ ਕੋਈ ਉਹ ਨਹੀਂ ਹੈਗਾ ਤੁਹਾਨੂੰ ਕੋਈ ਯਾਦ ਵੀ ਨਹੀਂ ਕਰਦਾ ਕੋਈ ਪੁੱਛਦਾ ਵੀ ਨਹੀਂ ਮੁੜ ਕੇ ਬੱਚੇ ਵੀ ਨਹੀਂ ਪੁੱਛਦੇ ਉਹ ਕਹਿ ਦਿੰਦੇ ਆ ਕਈ ਵਾਰੀ ਵੀ ਸਾਨੂੰ ਤਾਂ ਇਹਨਾਂ ਪੈਸਿਆਂ ਦੀ ਲੋੜ ਹੀ ਨਹੀਂ ਸੀ ਵੈਸੇ ਲੋੜ ਵੀ ਨਹੀਂ ਹੁੰਦੀ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਵੀ ਤਾਂ ਕਰਕੇ ਕੁਛ ਕਮਾਉਣਾ ਖਾਣਾ ਹੀ ਆ
ਜੀ ਬਿਲਕੁਲ ਜੀ ਬਿਲਕੁਲ
ਜੇ ਬਹੁਤੀ ਵਾਰ ਐਂ ਹੁੰਦਾ ਸਾਡੀਆਂ ਫੈਮਿਲੀਆਂ ਦੇ ਵਿੱਚ ਤਾਂ ਮਾਪੇ ਬਣਾ ਬਣਾ ਕੇ ਧਰ ਦਿੰਦੇ ਨੇ ਬੱਚੇ ਫਿਰ ਉਹ ਵਾਧੂ ਪਿਆ ਹੁੰਦਾ ਉਜਾੜਦੇ ਆ
ਹਾਂਜੀ ਹਾਂਜੀ ਹਾਂਜੀ
ਜੋਲੀਨ ਯੂ ਗਾਟ ਟੂ ਟ੍ਰਾਂਸਲੇਟ ਦੈਟ ਦੈਟ ਵਾਸ ਪਾਵਰਫੁਲ
ਆਂਟੀ ਰੀਅਲੀ ਬਿਲੀਵਸ ਇਨ ਹਾਰਡ ਵਰਕ ਐਂਡ ਸ਼ੀ ਇਜ਼ ਸੇਇੰਗ ਦੈਟ ਇਫ ਯੂ ਆਰ ਸਮਵਨ ਹੂ ਰੀਅਲੀ ਬਿਲੀਵਸ ਇਨ ਬੀਇੰਗ ਆਊਟ ਦੇਅਰ ਐਂਡ ਵਰਕਿੰਗ ਫਾਰ ਇਟ ਐਂਡ ਦੈਟਸ ਵਾਟ ਸ਼ੀ ਇਜ਼ ਸੇਇੰਗ ਦੈਟ ਮਾਈ ਫੈਮਿਲੀ ਬਿਲੀਵਡ ਇਨ ਐਜ਼ ਵੈਲ ਬੀਇੰਗ ਦ ਫਰੀਡਮ ਫਾਈਟਰਸ ਦੈਟ ਦੇ ਵਰ you can achieve anything but nowadays what auntie see is that people are abandoning their families so they are not really ready to put even a little bit of work in their life
right.
and that's what that is really important
yeah.
like I think Neri we seen auntie at Bear Creek Park when the anti-trans protests were happening
yes we did yeah
yeah yeah yeah yeah, yeah. And that is something, you know, so wonderful to see
yes.
people from our community like Auntie coming yeah. out and supporting us.
100%. Yeah. That's how I met Auntie.
Yeah. Yeah.
At the protests, for the anti-Soji protests. And we can definitely delve into that.
Yeah,
and
yeah.
I guess a big question is mm-hmm. like, we know that Auntie's a fighter.
Yeah.
She comes from a fighting family. You yeah. know what I mean? Like, and we're so grateful for Auntie and her community to show up to that. Mm-hmm. And I can just give a little synopsis of
yeah.
how I ended up meeting Auntie
yeah.
That day and why we have her here today as
exactly.
well.
Exactly, yeah.
I had a few friends there that mm-hmm. were present at the anti-Soji protests. I had gone to the Vancouver one and thought, you know, this is sorted out. There's so much community there.
Yeah.
it was like 1 to 100 there. So I was like, I'm going to go. Yeah, in Vancouver. So I called up my friend in Surrey. Mm-hmm. And I was like, hey, how's it going over there? Mm-hmm. She's like, it's not good. She's like, okay, I'm going to come through. You know, I want to show support. Also, we just got to show up.
Yeah.
You know what I mean? We got to, that's how community grows. We got to be there for each other. And so another friend was there as well. I rolled up, came through, walked over, got there. And a good friend of mine was like, oh, you know what? There's like an, you know, she's from a different South Asian background, diaspora. And she's like, oh, you know, there's like, there's an elder here that is waiting upstairs because there was so much hatred against her. Mm-hmm. And I was like, what? Like, also, who is this auntie? Yes. I need to meet her. B, we need to get her out of here safely. Mm-hmm. You know, like, this is ridiculous that this is happening in this day and age, first of all. I saw the hate. I stood downstairs for a bit on the front lines with our friends and community as well, taking on that and thinking, oh, my God, wait, what's going on here? Mm-hmm. You know, my curiosity kept kicking in because I kept going in and out of the office where auntie was sitting, not to meet her yet, but downstairs just to kind of take a break from all the hate that was coming at us. And kind of near the end of where it wasn't wrapping up, but in my mind, I was like, okay, like, I also was supposed to go to a doctor's appointment that I didn't show up to, sorry. But I was like, oh, I think I'm going to probably leave soon. But given the circumstances and the situation, I was like, no, I've got to stand up.
Yeah.
I got to show up. I got to be here. And so I was like, okay, we're going to go check out. And I brought, you know, my two friends that were also present at the protest. I was like, let's go meet auntie. You know, right. I'm like, I want to meet this woman. And you know what I mean? Who she's brought here with us. To see what's going on kind of thing. And, you know, we ended up having a conversation and I was saying, auntie, like, we're going to get you home safe. Right. And I was like, thank you so much for being here, first of all. And, but yes, we're going to help you get out. So I went back downstairs, talked to a few of the organizers there as well. And I was like, okay, how can we get her out? And they're like, okay, we need to bring a car here. No problem. Go walk to my car. No police support. Fine. Went out, grabbed my car, came back, got auntie and them. And in that, actually that 5 minute drive home is where I was like, auntie,
we love you.
We love you. Thank you so much for the community support.
Yeah.
And I wanted to learn more. Yeah. And randomly, you know, I just had asked, have you heard of Share Vancouver?
Oh my God.
I go, like Share Vancouver. And she had said, oh, yes, like my daughter had told me about a podcast. And I was like, boom, boom, pow.
Here you go.
Auntie.
What?
One plus one is 11. Yeah. Yes.
I was like, I'm one of the hosts on the podcast, and we'd love to have you on. And so we built connection through that and never lost touch. And I feel so grateful for that, to have such a warrior in my life, our lives, standing up for us and being a part of the community in that regard.
I think, you know what, like us growing up Punjabi queers, that's something that we miss a lot, that support from the parental age group. And when we see it, we really, really appreciate that. Sanu bahut changa lagda jadon, you know, tuhadi umar de log sanu support karde ne, kyunki grow up karde ha sanu milya ni oh.
Haan, ohi hai na. Kyunki eh hai bhi je eh myth hai jehdi lokan ch saadeyan ch payi hoyi, oh todni hai je ta saade varge lokan nu eh agge aun di lod hai na.
Ji, bilkul.
Nahi ta unna nu edda lagi janda vi nahi nahi eh nahi, kyunki pata vi hunda. ਅਸੀਂ ਉਹ ਉਹਨੂੰ ਇਗਨੋਰ ਕਰਦੇ ਚਲੇ ਜਾਂਦੇ ਹਾਂ ਵੀ ਨਹੀਂ ਨਹੀਂ ਛੱਡੋ ਪਰੇ ਆਪਾਂ ਇਹਦੇ 'ਤੇ ਗੱਲ ਹੀ ਨਾ ਕਰੋ ਤੋ ਜਦੋਂ ਅਸੀਂ ਕੋਈ ਵੀ ਗੱਲ ਨੂੰ ਅੱਗੇ ਲਿਆਉਣਾ ਜਾਂ ਹੈਗਾ ਤਾਂ ਉਹ ਤਾਂ ਚਾਹੀਦਾ ਕਿਉਂਕਿ ਮੈਂ ਤਾਂ ਇਹੀ ਦੇਖ ਰਹੀ ਸੀ ਕਿਉਂਕਿ ਸਾਡੇ ਲੋਕਾਂ ਦੇ ਵਿੱਚ ਤਾਂ ਅਜੇ ਇਹੀ ਪਿਆ ਉਹ ਕਹਿੰਦੇ ਵੀ ਜਿਹੜਾ ਸੈਕਸ ਅਤੇ ਜੈਂਡਰ ਆ ਉਹ ਸੇਮ ਹੀ ਆ ਇੱਕੋ ਹੀ ਗੱਲ ਆ ਇੱਕੋ ਹੀ ਗੱਲ ਆ ਉਹ ਇਹਦੇ ਵਿੱਚ ਹੀ ਡਿਫਰੈਂਸ਼ੀਅਲ ਨਹੀਂ ਕਰ ਸਕਦੇ ਵੀ ਇਹਨੂੰ ਕੋਈ ਫਰਕ ਆ ਡਿਫਰੈਂਟ ਨੇ ਵੀ ਉਹ ਜਦੋਂ ਇੱਦਾਂ ਦੀਆਂ ਗੱਲਾਂ ਉਹ ਕਰਦੇ ਨੇ ਫਿਰ ਉਹ ਹੈਗਾ ਕਾਫੀ ਕੁਛ ਪਰ ਮੇਰਾ ਖਿਆਲ ਹੈ ਵੀ ਜਿਉਂ ਜਿਵੇਂ ਜਿਵੇਂ ਹੁਣ ਵਿਗਿਆਨ ਦਾ ਹੋ ਰਿਹਾ
ਸਾਇੰਸ ਵੱਧਦੀ
ਜਾ ਰਹੀ ਹੈ ਤੇ ਹੁਣ ਉਹਨਾਂ ਦਾ ਵੀ ਫਰਕ ਪਊਗਾ
ਯਾ ਬਿਲਕੁਲ
ਯੂ ਆਰ ਲਿਸਨਿੰਗ ਟੂ ਦ ਸ਼ੇਅਰ ਵੈਨਕੂਵਰ ਪੋਡਕਾਸਟ ਵਿਦ ਸ਼ੈਰਨ ਐਂਡ ਨੀਰੀ ਡੋਨਟ ਗੋ ਐਨੀਵੇਅਰ ਵੀਲ ਬੀ ਰਾਈਟ ਬੈਕ ਆਫਟਰ ਦਿਸ ਸ਼ਾਰਟ ਬ੍ਰੇਕ ਸ਼ੇਅਰ ਵੈਨਕੂਵਰ ਇਜ਼ ਅ ਰਜਿਸਟਰਡ ਚੈਰਿਟੀ ਫਾਰ LGBTQ2S+ ਸਾਊਥ ਏਸ਼ੀਅਨਸ their friends and families in Metro Vancouver, BC. Share Vancouver aims to reduce the alienation and discrimination of people experiencing sexuality, gender, and coming out issues through a variety of services. Learn more by visiting sharevancouver.com today.
auntie das rene ke jime you know, our people, especially the Punjabi people, don't even know the difference between the sex and the gender,
yep.
Rest alone to know everything else about the beautiful community that we have.
Mm-hmm.
And I think Auntie is telling that by the time the refinement is really coming and we are getting there slowly, and people like her mm-hmm. and from her age group are the one who other people really listen up to,
yes.
and they need to be out there and mm-hmm. tell all these things to the world.
Yeah.
ਨਾਲੇ ਜਦੋਂ ਅਸੀਂ ਵੱਡੇ ਹੋਏ ਸਾਨੂੰ ਤਾਂ ਮੈਨੂੰ ਇਹ ਪਤਾ ਵੀ ਜਦੋਂ ਮੈਨੂੰ ਪੀਰੀਅਡ ਆਏ ਸੀਗੇ
ਹਾਂਜੀ
ਤਾਂ ਐ ਸੀ ਵੀ ਜਿਵੇਂ ਵੀ ਖਾਤੇ ਆ ਗਏ ਸੀ ਕੀ ਵੱਡੀ ਗੱਲ ਹੋ ਗਈ ਜਿਵੇਂ ਐਂ ਲੱਗਦਾ ਸੀਗਾ ਵੀ ਮੈਨੂੰ ਮੇਰੀ ਮਾਂ ਕੋਲੋਂ ਝਿੜਕਾਂ ਪਈਆਂ ਸੀਗੀਆਂ
ਬਿਲਕੁਲ
ਵੀ ਇਹ ਖਾਤੇ ਜਦਕਿ ਉਹਨਾਂ ਨੂੰ ਹੁਣ ਜਿਵੇਂ ਪਤਾ ਹੀ ਨਹੀਂ ਸੀ ਹੁੰਦਾ ਜਿਹੜੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ ਹੈ ਨਾ ਉਹ ਤੋਂ ਬਾਅਦ ਜਿਉਂ ਜਿਉਂ ਹੁਣ ਅੱਗੇ ਪਤਾ ਲੱਗਦਾ ਕਿ ਕਦੇ ਵੀ ਕਿਸੇ ਨੇ ਸੈਕਸ ਐਜੂਕੇਸ਼ਨ ਬਾਰੇ ਕਦੇ ਕੋਈ ਗੱਲ ਨਹੀਂ ਸੀ ਕੀਤੀ ਹੁਣ ਜਿਵੇਂ ਇੱਦਾਂ ਹੁਣ ਸਾਰੇ ਪੇਰੈਂਟਸ ਚਾਹੁੰਦੇ ਵੀ ਨੇ ਵੀ ਸਾਡੇ ਬੱਚਿਆਂ ਨੂੰ ਪਤਾ ਹੋਵੇ ਕੱਲ੍ਹ ਨੂੰ ਉਹਨਾਂ ਨਾਲ ਕੁਛ ਗਲਤ ਨਾ ਵਾਪਰੇ ਹੈ ਨਾ ਉਹਦੇ ਕਰਕੇ ਵੀ ਮੇਰਾ ਖਿਆਲ ਆ ਵੀ ਇਹਦੇ ਵਿੱਚ ਜਿੰਨੇ ਵੱਧ ਲੋਕ ਇਨਵੋਲਵ ਹੋਣਗੇ ਓਨਾ ਉਹ ਚੀਜ਼ ਨੂੰ ਨੋਰਮਲ ਹੋਜੂਗੀ ਹੁਣ ਤਾਂ ਕਰਕੇ ਜ਼ਿਆਦਾ ਇਹ ਹੋਇਆ ਹੋ ਰਿਹਾ ਵੀ ਥੋੜ੍ਹੇ ਲੋਕ ਨੇ
ਹਾਂਜੀ
ਅਤੇ ਬਾਕੀ ਲੋਕ ਨੇ ਜਿਹੜੇ ਉਹਦਾ ਵਿਰੋਧ ਕਰਦੇ ਇਸ ਗੱਲ ਦਾ ਮੈਨੂੰ ਇੱਦਾਂ ਲੱਗਦਾ
She is speaking about the minority, how every time when there is minority, the majority take over, and that's still the case. You know, in the Punjabi queer community, mm-hmm. we are still minority, and that's why we are every time taken advantage of and stuff. Auntie also talked about sex education, mm-hmm. which in Punjabi community is a taboo, and we really don't like to talk about that at all.
Yep.
So to hear somebody like Auntie to talk about that, I am so glad. Mm-hmm. She was telling that when she was younger and she had her periods, it was such a big deal in her family. Like her mom was upset at her because there was no sex education at that time, so they really didn't know how to handle all that situation.
Mm-hmm.
But now that people really want their kids to know that, and in the schools we can really see that. But I think at the same time, you know, we see people are against it as well, and the parents would come in the school and would yep. say no to all that,
yeah.
right? And that's where I really want to tell parents that let your kids be who they want to be. Just give them yeah. the independence. It's just that easy. Let them choose their life, yeah. right? ਉਹਨਾਂ ਨੂੰ ਆਪਦੀ ਜ਼ਿੰਦਗੀ ਖੁਦ ਚੂਜ਼ ਕਰਨ ਦਿਓ ਜਦੋਂ ਪੰਛੀਆਂ ਨੂੰ ਯੂ ਨੋ ਆਪਾਂ ਖੁੱਲ੍ਹੇ ਛੱਡ ਦਿੰਦੇ ਹਾਂ ਨਾ ਅਸਮਾਨ ਦੇ ਵਿੱਚ ਤਾਂ ਉਹ ਬਹੁਤ ਉੱਚੇ ਉੱਡਦੇ ਨੇ
ਦ
ਬਰਡਸ ਫਲਾਈ ਹਾਈ ਇਨ ਦ ਸਕਾਈ ਵੈਨ ਵੀ ਲੀਵ ਦੈਮ ਇਨ ਦਾ ਯੂ ਨੋ ਓਪਨ
ਮਨੁੱਖ ਨੇ ਬੰਦਸ਼ਾਂ ਲਾਈਆਂ ਨੇ
ਜੀ ਮਨੁੱਖ
ਨੇ ਬੰਦਸ਼ਾਂ ਲਾਈਆਂ ਨੇ ਹੁਣ ਬਾਕੀ ਤਾਂ ਜੀਵਾਂ ਦੇ ਵਿੱਚ ਕੁਛ ਨਹੀਂ ਹੈਗੀ ਉਹਨਾਂ ਦੇ ਤਾਂ ਸਾਰੇ ਹੀ ਉਹ ਤਾਂ ਉਦਾਂ ਹੀ ਕਰਦੇ ਨੇ ਜਿਵੇਂ ਕੁਦਰਤ ਵੱਲੋਂ ਜਿਹੜਾ ਕੁਛ ਆਉਂਦਾ
ਹਾਂਜੀ ਹਾਂਜੀ
ਤੇ ਅਸੀਂ ਆ ਜਿਹੜੇ ਅਸੀਂ ਰਿਸਟ੍ਰਿਕਸ਼ਨ ਲਾ ਕੇ ਰੱਖਦੇ ਹਾਂ ਨਹੀਂ ਇੱਥੋਂ ਇੱਥੇ ਨਹੀਂ ਜਾਣਾ ਇੱਥੋਂ ਆ ਨਹੀਂ ਕਰਨਾ ਅਸੀਂ ਆ ਸਾਡੇ ਬੱਚੇ ਨੇ ਅਸੀਂ ਉਹ ਸਾਰਾ ਕੁਛ ਦੱਸਣਾ ਪਰ ਮੇਰਾ ਖਿਆਲ ਆ ਮੈਂ ਇਹ ਮੰਨ ਕੇ ਚੱਲਦੀ ਹਾਂ ਵੀ ਬੱਚੇ ਅੱਧੇ ਤਾਂ ਟੀਚਰਾਂ ਦੇ ਹੁੰਦੇ ਨੇ
ਹਾਂਜੀ
ਵੀ ਟੀਚਰ ਨੇ ਜਿਹੜੇ ਉਹਨਾਂ ਨੇ ਉਹਨਾਂ ਨੂੰ ਸਿਖਾਉਣਾ ਹੁੰਦਾ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦੇਣੀ ਹੁੰਦੀ
ਹੈ
ਤੇ ਮਾਪੇ ਨੇ ਜਿਹੜੇ ਉਹ ਪੈਦਾ ਕਰਦੇ ਨੇ ਉਹਨਾਂ ਨੂੰ ਪਾਲਦੇ ਨੇ ਉਹਨਾਂ ਦਾ ਵੀ ਰੋਲ ਦੋਹਾਂ ਧਿਰਾਂ ਦਾ ਰੋਲ ਹੈਗਾ ਪਰ ਜਿਹੜਾ ਅਸੀਂ ਇਹ ਕਹਿੰਦੇ ਹਾਂ ਵੀ ਨਹੀਂ ਅਸੀਂ ਉਹ ਸਾਰਾ ਕੁਛ ਆ ਫਿਰ ਮੇਰਾ ਖਿਆਲ ਸਕੂਲਾਂ ਕਾਲਜਾਂ ਦੀ ਲੋੜ ਨਾ ਹੁੰਦੀ
ਹਾਂਜੀ
ਹੈ ਨਾ ਫਿਰ ਸਾਨੂੰ ਕੋਈ ਜਿਹੜੀ ਸੈਂਟਰ ਕੋਈ ਕਮਿਊਨਿਟੀ ਆ ਉਹਦੀ ਲੋੜ ਨਾ ਪੈਂਦੀ ਜੇ ਹਰ ਇੱਕ ਨੇ ਆਪਦਾ ਹੀ ਕਰਨਾ ਸੀ ਵੀ ਆਪਦੇ ਹੀ ਬੱਚੇ ਪਾਲਣੇ ਸੀ ਆਪਦਾ ਹੀ ਉਹ ਆ ਜੇ ਅਸੀਂ ਇਹ ਸਮਾਜ ਦੇ ਵਿੱਚ ਰਹਿਣਾ ਤਾਂ ਸਾਨੂੰ
ਸਮਾਜ ਦੇ ਤਰੀਕੇ
ਨਾਲ ਜਾਂ ਜਿਹੜਾ ਸਾਡਾ ਸਿਸਟਮ ਵੀ ਬਣਿਆ ਹੋਇਆ ਉਹ ਸਿਸਟਮ ਨੂੰ ਵੀ ਅੱਗੇ ਜਦੋਂ ਤੁਸੀਂ ਉਹ ਕਰਦੇ ਹੋ ਤਾਂ ਸਾਰਾ ਕੁਛ ਤਾਂ ਉਹੀ ਆ ਇਕੱਲਾ ਬੰਦਾ ਤਾਂ ਕੁਛ ਵੀ ਨਹੀਂ ਕਰ ਸਕਦਾ ਇੱਕ ਬੰਦਾ ਕੰਮ ਕਰੂਗਾ ਉਹ ਰੋਟੀ ਪਾਲ ਲੂਗਾ ਦੇ ਦੂਗਾ ਤੇ ਹੁਣ ਆ ਕੇ ਕਦੋਂ ਟਾਈਮ ਆ ਸਾਡੇ ਕੋਲ ਸਾਨੂੰ ਬੱਚਿਆਂ ਨੂੰ ਅਸੀਂ ਮੈਂ ਤਾਂ ਉਹੀ ਕਈ ਵਾਰ ਗੱਲ ਕਰਦੀ ਹੁੰਦੀ ਹਾਂ ਵੀ ਸਾਡੇ ਕੋਲ ਉਹਨਾਂ ਦੀ ਟੀਚਰ ਪੇਰੈਂਟ ਮੀਟਿੰਗ ਤੇ ਜਾਣ ਦਾ ਤਾਂ ਟਾਈਮ ਨਹੀਂ ਹੁੰਦਾ ਹੈ ਨਾ ਪਰ ਹਾਂ ਅਸੀਂ ਉਹਦੇ ਤੇ ਤਾਂ ਜਾਂਦੇ ਨਹੀਂ ਹੈਗੇ ਪਰ ਅਸੀਂ ਉਦਾਂ ਕਹਿੰਦੇ ਹਾਂ ਨਹੀਂ ਸਾਡੇ ਬੱਚੇ ਨੇ ਅਸੀਂ ਉਹ ਕਰਨਾ ਜਿਹੜਾ ਕੁਛ ਕਰਨਾ ਹੈ ਨਾ ਪਰ ਮੇਰਾ ਖਿਆਲ ਚਲੋ ਖੈਰ ਉਹ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਜਾਂ ਮਿਸ ਇਨਫੋਰਮੇਸ਼ਨ ਆ ਜਿਹੜੀ ਉਹਨਾਂ ਕੋਲ ਨਹੀਂ ਅਜੇ ਆਈ ਹੈ ਵੀ ਉਹਦੇ ਨਾਲ ਜਿਉਂ ਜਿਉਂ ਲੋਕਾਂ ਦੇ ਵਿੱਚ ਇਸ ਗੱਲ ਦੀ ਗੱਲ ਹੋਊ ਪ੍ਰਚਾਰ ਹੋਊਗਾ ਤੇ ਮੈਂ ਇਹ ਵੀ ਚਾਹੁੰਦੀ ਹਾਂ ਵੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਕਲੀਅਰ ਕੱਟ ਸਾਰੀ ਗੱਲ ਦਾ ਸਿਸਟਮ ਬਾਰੇ ਪੇਰੈਂਟਸ ਨਾਲ ਸਾਂਝਾ ਕਰਨਾ
ਚਾਹੀਦਾ
ਵੀ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਆਪਦੀਆਂ ਵੋਟਾਂ ਦੇ ਲਈ ਚੁੱਪ ਕਰ ਜਾਓ ਤੇ ਦੂਜੇ ਨੇ ਜਿਹੜੀਆਂ ਉਹ ਵੋਟਾਂ ਲੈਣ ਦੇ ਲਈ ਬੋਲਦੇ ਰਹਿਣ ਤੇ ਫਿਰ ਉਹ ਕੱਲ੍ਹ ਨੂੰ ਉਹ ਚੁੱਪ ਕਰ ਜਾਣ ਤੇ ਇਹ ਬੋਲਦੇ ਰਹਿਣ ਵੀ ਕਿਉਂਕਿ ਦੋਨੇ ਤਰ੍ਹਾਂ ਦੇ ਵਿੱਚ ਜਿਹੜਾ ਹੈਗਾ ਨਾ ਇਹ ਅਸਲ ਵਿੱਚ ਮੈਨੂੰ ਇਸ ਵਿਸ਼ੇ 'ਤੇ ਲੱਗਿਆ ਨਹੀਂ ਹੁਣ ਇਹ ਮੇਰਾ ਖਿਆਲ ਹੈਗੀ ਤਾਂ ਇਹ ਸੋਜੀ ਜਿਹੜਾ ਪ੍ਰੋਗਰਾਮ ਹੈ ਇਹ ਤਾਂ ਕਈ ਸਾਲਾਂ ਦਾ ਚੱਲ ਰਿਹਾ
ਇਹ ਥੋੜਾ
ਹੁਣ ਇਸੇ ਸਾਲ ਦੇ ਵਿੱਚ ਜਾ ਕੇ ਥੋੜਾ ਜ਼ਿਆਦਾ ਹੋ ਗਿਆ ਆਂਟੀ ਜੀ
ਹਾਂ ਪਹਿਲਾਂ ਮੈਂ ਸੁਣਿਆ ਸੀ 2016 ਦਾ ਚੱਲ ਰਿਹਾ
ਹਾਂਜੀ ਹਾਂਜੀ
ਤੇ ਵੀ ਉਦੋਂ ਤੋਂ ਚੱਲ ਰਿਹਾ ਪਰ ਉਦੋਂ ਨਹੀਂ ਕੋਈ ਗੱਲ ਬਹੁਤੀ ਕਿਉਂਕਿ ਕਿਸੇ ਨੂੰ ਬਹੁਤਾ ਫਰਕ ਨਹੀਂ ਪੈਂਦਾ ਪਰ ਹੁਣ ਉਹਨਾਂ ਨੇ ਵੋਟਾਂ ਲੈਣੀਆਂ ਨੇ ਜਦੋਂ ਫਿਰ ਉਹ ਹਾਂ ਫਿਰ ਉਹ ਇੱਦਾਂ ਜਾਣੀ ਦੀ ਉਹਦੇ ਤੇ ਕਿਉਂਕਿ ਲੋਕਾਂ ਦਾ ਇਹ ਇੱਕ ਬਹੁਤ
ਧਿਆਨ ਭੜਕਾਉਣਾ ਹੁੰਦਾ
ਸੰਵੇਦਨਸ਼ੀਲ ਵਿਸ਼ਾ ਹੈ ਇਹ
ਜੀ ਬਿਲਕੁਲ
ਤੇ ਉਹਦੇ ਤੇ ਫਿਰ ਉਹ ਕਰਦੇ ਨੇ
ਤੇ ਜਦੋਂ ਕੋਈ ਇਹੋ ਜਿਹੇ ਵਿਸ਼ੇ ਤੇ ਗੱਲ ਹੁੰਦੀ ਹੈ ਤਾਂ ਲੋਕਾਂ ਦਾ ਧਿਆਨ ਮਿੰਟ ਦੇ ਵਿੱਚ ਭੜਕ ਜਾਂਦਾ
ਨਾਲੇ ਐ ਆ ਵੀ ਅਸੀਂ ਬੱਚਿਆਂ ਨੂੰ ਪਿਆਰ ਕਰਦੇ ਹਾਂ ਅਸੀਂ ਬੱਚਿਆਂ ਦਾ ਵਧੀਆ ਭਵਿੱਖ ਚਾਹੁੰਦੇ ਹਾਂ ਹਰ ਇੱਕ ਮਾਪਾ ਤੁਰਿਆ ਬੱਚਿਆਂ ਲਈ ਫਿਰਦਾ ਇਸ ਕਰਕੇ ਉਹਨਾਂ ਨੇ ਸੋਚਣਾ ਤਾਂ ਹੈਗਾ ਹੀ ਆ ਹਨਾ
ਆਂਟੀ ਇਸ ਬੀਂਗ ਯੂ ਨੋ ਰੂਪਾਲ ਰੂਪਾਲ ਵਾਸ ਟੈਲਿੰਗ ਦ ਵਰਲਡ ਦ ਸੇਮ ਥਿੰਗ ਐਜ਼ ਵੈਲ ਵਟ ਰੂਪਾਲ ਸੈਡ ਵਾਸ ਦੈਟ ਦ ਗਵਰਨਮੈਂਟ ਇਜ਼ ਟਰਾਇੰਗ ਟੂ ਡਿਸਟਰੈਕਟ ਯੂ ਫਰੋਮ ਦ ਰੀਅਲ ਥਿੰਗਸ ਦੈਟ ਆਰ ਹੈਪਨਿੰਗ ਇਨ ਦ ਵਰਲਡ ਬਿਕਾਜ਼ ਨਾਓ ਇਜ਼ ਅ ਟਾਈਮ ਆਫ ਇਲੈਕਸ਼ਨ ਐਂਡ ਆਲ ਦੈਟ ਐਂਡ ਦੇ ਆਰ ਸੋਰਟ ਆਫ ਲਾਈਕ ਵਿਨਿੰਗ ਇਨ ਇਟ ਬਿਕਾਜ਼ people are getting distracted by it by going to these protests and protesting against us to be a human being right and that's what Andy is saying that politics is something that really doesn't let people live their own true self and that needs to go away and that can only be go away if we are talking about it
yes. That's why we're here speaking to Andy and yourself
exactly
right and that's why we're bringing it up but I wanted to also ask, Sharon, did you have anything to add, given you're an educator as well?
I think because, Auntie, you know, I'm a teacher. I teach kindergarten, and the conversation is not about Soji anymore. The protest is against gay people, right? You were at the protest, so you heard what they were saying. That I know, Auntie, you shared one story was that a mom said, oh, if my daughter told me I'm a lesbian, then I will give her poison. Yeah. Like, so it's not about Soji anymore. No. So maybe you can...
ਦੱਸ ਰਹੇ ਸੀਗੇ ਕਿ ਜਿੰਨਾ ਤੁਸੀਂ ਇੱਕ ਕਹਾਣੀ ਸੁਣਾਈ ਉਸ ਪ੍ਰੋਟੈਸਟ ਦੇ ਉੱਤੋਂ ਕਿ ਇੱਕ ਔਰਤ ਆਪਣੀ ਬੱਚੀ ਦੇ ਬਾਰੇ ਕਹਿ ਰਹੀ ਸੀ ਕਿ ਜੇ ਮੇਰੀ ਬੱਚੀ ਲੈਸਬੀਅਨ ਹੋਈ ਤਾਂ ਉਹਨੂੰ ਮੈਂ ਜ਼ਹਿਰ ਦੇ ਦੂੰਗੀ ਰਾਈਟ
ਨਹੀਂ ਉਹੀ ਮੈਨੂੰ ਜਦੋਂ ਉਹਨੇ ਕਿਹਾ ਮੈਂ ਕਿਹਾ ਉਹ ਬੱਚਾ ਸੁਣ ਰਿਹਾ ਸੀ ਨਾਲ ਉਹਦੇ ਕੋਲ ਬੈਠਾ ਸੀ ਤੇ ਉਹ ਜਦੋਂ ਮੈਂ ਕਿਹਾ ਜੇ ਕੋਈ ਏਦਾਂ ਦੀ ਗੱਲ ਮਤਲਬ ਜੇ ਅੱਜ ਹੀ ਬੱਚੇ ਦੇ ਮਨ ਚ ਆ ਜੇ ਕੱਲ ਨੂੰ ਉਹਨੇ ਕਦੇ ਸੋਚਣਾ ਵੀ ਹੋਵੇ ਉਹ ਗੱਲ ਕਰੂਗਾ ਨੀ ਆਪਦੇ ਮਾਪਿਆਂ ਨਾਲ ਘਰ ਜਾ ਕੇ ਨੀ ਗੱਲ ਕਰੂਗਾ ਫਿਰ ਗੱਲ ਕਰੂਗਾ ਕਿੱਥੇ ਟੀਚਰ ਕੋ ਕਰੂਗਾ ਉਹ ਤੁਸੀਂ ਕਹਿੰਦੇ ਹੋ ਟੀਚਰ ਨੀ ਕਰ ਸਕਦਾ ਜਾਂ ਟੀਚਰ ਸਾਨੂੰ ਦੱਸੂਗਾ ਜੇ ਤੁਹਾਨੂੰ ਦੱਸੂਗਾ ਕਿ ਤੁਸੀਂ ਫਿਰ ਬੱਚੇ ਤੇ ਪ੍ਰੈਸ਼ਰ ਪਾਵੋਗੇ ਬੱਚਾ ਡਿਪਰੈਸ਼ਨ ਚ ਜਾਊਗਾ ਐਂਜਾਇਟੀ ਫੀਲ ਕਰੂਗਾ ਕੁਛ ਵੀ ਹੋ ਸਕਦਾ ਕਿਤੇ ਵੀ ਫਿਰ ਨਾਲੇ ਉਹ ਬੱਚੇ ਨੇ ਛੋਟੇ ਨੇ ਫਿਰ ਰਿਬੈਲ ਕਰਦੇ ਨੇ ਹਨਾ ਵੀ ਉੱਥੋਂ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਤਾਂ ਉਹ ਹੁੰਦਾ ਹੀ ਆ ਪਰ ਲੋਕ ਇਹ ਗੱਲ ਨੂੰ ਸਮਝ ਨਹੀਂ ਰਹੇ ਹੈਗੇ ਮੈਨੂੰ ਇੱਦਾਂ ਲੱਗਦਾ ਵੀ ਇਹਨੂੰ ਇੱਕ ਨੋਰਮਲ ਸਮਝਣਾ ਚਾਹੀਦਾ ਉਹਨਾਂ ਨੂੰ ਵੀ ਜੇ ਕੋਈ ਤੁਹਾਨੂੰ ਕੋਈ ਸ਼ਿਕਾਇਤ ਹੈਗੀ ਵੀ ਆ ਕਿਸੇ ਕਿਸਮ ਦੀ ਉਹ ਅੱਜ ਵੀ ਗੱਲ ਚੱਲ ਰਹੀ ਸੀ ਵੀ ਉਹ ਕਿਤਾਬਾਂ ਨੇ ਜਿਹੜੀਆਂ ਉੱਥੇ ਇਸ ਕਿਸਮ ਦੀਆਂ ਕਿਤਾਬਾਂ ਪੜ੍ਹਾਈਆਂ ਜਾਣੀਆਂ ਨੇ ਮੈਂ ਕਿਹਾ ਵੀ ਤੁਸੀਂ ਆਪ ਜੋ ਪੇਰੈਂਟਸ ਨੇ ਜਿਹੜੇ ਹੁਣ ਤਾਂ ਅਲਰਟ ਹੋ ਚੁੱਕੇ ਆ ਉਹ ਧਿਆਨ ਦੇ ਸਕਦੇ ਆ ਆਪਣੇ ਬੱਚਿਆਂ ਵੱਲ ਵੀ ਸਾਡੇ ਬੱਚੇ ਕੀ ਪੜ੍ਹ ਕੇ ਆਉਂਦੇ ਆ ਕਿ ਛੋਟਿਆਂ ਦੀ ਉਹ ਗੱਲ ਆ ਵੱਡਿਆਂ ਨੇ ਤਾਂ ਕੋਈ ਰੌਲਾ ਨਹੀਂ ਗਾ ਉਹ ਤਾਂ ਕਹਿੰਦੇ ਹੀ ਆ ਵੱਡਿਆਂ ਦੀ ਤਾਂ ਕੋਈ ਗੱਲ ਨਹੀਂ ਗੀ ਉਹਨਾਂ ਦਾ ਦੇਖ ਸਕਦੇ ਹੋ ਕੀ ਪੜ੍ਹ ਕੇ ਆਏ ਆ ਕੀ ਕਰਕੇ ਆਏ ਆ ਜਿੰਨਾ ਚਿਰ ਜੇ ਅਸੀਂ ਸਗੋਂ ਮੈਂ ਉੱਦਾਂ ਤਾਂ ਇਸ ਗੱਲ ਦਾ ਥੋੜ੍ਹਾ ਜਿਹਾ ਤਾਂ ਮੈਂ ਹੱਕ ਦੇ ਵਿੱਚ ਵੀ ਹਾਂ ਇਸ ਗੱਲ ਦੇ ਵੀ ਮਾਪੇ ਹੁਣ ਦੇਣ ਬੱਚਿਆਂ ਵੱਲ ਧਿਆਨ ਦੇਣ ਲੱਗ ਜਾਣਗੇ ਇਸ ਗੱਲ ਦਾ ਵੀ ਕਿਉਂਕਿ ਉਹਨਾਂ ਨੂੰ ਐਂ ਲੱਗੂਗਾ ਵੀ ਹਾਂ ਸਾਡੇ ਬੱਚਿਆਂ ਦੀ ਅਸੀਂ ਪਰਵਰਿਸ਼ ਕਰਨੀ ਆ ਵਧੀਆ ਕਰਨੀ ਆ ਇਸ ਗੱਲ ਦੇ ਨਾਲ ਉੱਠਣ ਦੇ ਨਾਲ ਇਹ ਗੱਲ ਵੀ ਹੋਈ ਹੈਗੀ ਆ ਪਰ ਬਾਕੀ ਤਾਂ ਅਸਲ ਵਿੱਚ ਜਿਹੜੀ ਉਹ ਨਫ਼ਰਤ ਵਾਲੀ ਗੱਲ ਕਰਦੇ ਆ ਵੀ ਉੱਦਾਂ ਸਾਰੇ ਐਂ ਕਹਿੰਦੇ ਆ ਜਿਹੜੇ ਉਹਨਾਂ ਨੇ ਪੋਸਟਰ ਵੀ ਲਾਏ ਹੋਏ ਸੀ ਐਂਟੀ ਸੋਜੀ ਵਾਲਿਆਂ ਨੇ ਉਹ ਇਹ ਨਹੀਂ ਸੀ ਵੀ ਆਪਣੇ ਕੁਇਰ ਕਮਿਊਨਿਟੀ ਦੇ ਖਿਲਾਫ਼ ਸੀਗੇ ਉਹ ਉਹਨਾਂ ਨੇ ਨਹੀਂ ਉਹਨਾਂ ਨੇ ਵਧੀਆ ਲਾਏ ਹੋਏ ਸੀਗੇ ਪਰ ਗੱਲ ਇਹ ਆ ਵੀ ਜਿਹੜਾ ਉੱਥੇ ਵਰਤਾਰਾ ਹੋਇਆ ਉਹ ਬਹੁਤ ਹੇਟ ਵਾਲਾ ਸੀ ਉਹ ਮੈਂ ਉਹੀ ਗੱਲ ਕਰਦੀ ਸੀ ਮੈਂ ਕਿਹਾ ਵੀ ਅਸੀਂ ਵੀ ਖੜੇ ਹੀ ਹਾਂ ਕੀਤਾ ਕੁਛ ਨਹੀਂ ਅਸੀਂ ਕਹਿੰਦੇ ਕੁਛ ਨਹੀਂ ਅਸੀਂ
ਸਾਇਲੈਂਟ ਪ੍ਰੋਟੈਸਟ ਇਜ਼ ਨਾਟ ਹੈਪਨਿੰਗ
ਸਾਇਲੈਂਟ ਉਹਨਾਂ ਦਾ ਵੀ ਜਿਹੜਾ ਲਿਖਿਆ ਹੋਇਆ ਸੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਾਇਲੈਂਟ ਪ੍ਰੋਟੈਸਟ ਕਰਾਂਗੇ ਪਰ ਉੱਥੇ ਜਿਹੜਾ ਕੁਛ ਹੋਇਆ ਉਹ ਛੋਟੇ ਛੋਟੇ ਬੱਚਿਆਂ ਦੇ ਮੂੰਹਾਂ ਦੇ ਵਿੱਚ ਮਾਈਕ ਦੇ ਕੇ ਗਾਲਾਂ ਕਢਵਾ ਰਹੇ ਆ ਹਨਾ ਉਹ ਜਿਹੜੀ ਗੱਲ ਸੀ ਉਹ ਬਹੁਤ ਬੁਰੀ ਸੀ ਵੀ ਜਿਹੜਾ ਜੇ ਅਸੀਂ ਕਹਿਣ ਦੇ ਵਿੱਚ ਕੁਛ ਕਰੀਏ ਤੇ ਕਰਨ ਦੇ ਵਿੱਚ ਕੁਛ ਹੋ ਰਿਹਾ ਇੱਥੇ ਹੀ ਫਰਕ ਆ ਇਹੀ ਫਰਕ ਆ ਵੀ ਜੇ ਤੁਸੀਂ ਕਹਿੰਦੇ ਤਾਂ ਇਹ ਆ ਆਮ ਲੋਕਾਂ ਦੇ ਵਿੱਚ ਇਹ ਕਹਿਣਾ ਵੀ ਸਾਨੂੰ ਕੋਈ ਨਫ਼ਰਤ ਨਹੀਂ ਹੈਗੀ ਪਰ ਜਦੋਂ ਉੱਥੇ ਆਹਮੋ ਸਾਹਮਣੇ ਹੋ ਗਏ ਹੋ ਤੁਸੀਂ ਵੀ ਪਹਿਲੀ ਗੱਲ ਤਾਂ ਜੇ ਅਸੀਂ ਖੜੇ ਹਾਂ ਉੱਧਰ ਵੀ ਖੜੇ ਹਾਂ ਜਾਂ ਇੱਧਰ ਵੀ ਖੜੇ ਹਾਂ ਤੁਹਾਨੂੰ ਤਾਂ ਕੋਈ ਇਤਰਾਜ਼ ਹੀ ਨਹੀਂ ਹੋਣਾ ਚਾਹੀਦਾ ਸਾਡੀ ਆਪਣੀ ਸੋਚ ਹੈ ਅਸੀਂ ਕਿੱਥੇ ਵੀ ਖੜੇ ਹਾਂ
ਤੁਹਾਡਾ ਹੱਕ ਹੈ
ਨਾਲੇ ਜੇ ਅਸੀਂ ਨਹੀਂ ਤੁਹਾਨੂੰ ਕਹਿ ਰਹੇ ਵੀ ਤੁਸੀਂ ਉੱਥੇ ਕਿਉਂ ਆਏ ਹੋ ਤਾਂ ਸਾਨੂੰ ਵੀ ਨਹੀਂ ਤੁਹਾਨੂੰ ਕਹਿਣ ਦੀ ਲੋੜ ਹੈਗੀ ਵੀ ਤੁਸੀਂ ਅਸੀਂ ਕਿੱਥੇ ਖੜੇ ਹਾਂ, ਪਰ ਉਹਨਾਂ ਦਾ ਜਿਹੜਾ ਵਰਤਾਰਾ ਸੀਗਾ ਉਹ ਗਲਤ ਆ। ਉਹ ਉਹਦੇ ਵਿੱਚੋਂ ਮੈਨੂੰ ਇੱਦਾਂ ਲੱਗਿਆ ਵੀ ਇਹ ਜ਼ਿਆਦਾ ਹੀ ਥੋੜ੍ਹਾ ਜਿਹਾ ਹੋ ਗਈ ਆ ਗੱਲ, ਵੀ ਇਹ ਨਹੀਂ ਸੀ ਹੋਣੀ ਚਾਹੀਦੀ। ਨਾਲੇ ਹਰ ਇੱਕ ਦਾ ਆਪਣੀ ਮਰਜ਼ੀ ਹੈ ਨਾ, ਮਰਜ਼ੀ ਹੈ, ਮਰਜ਼ੀ ਜਿੱਥੇ ਵੀ ਜਾਵੇ।
ਆਈ ਥਿੰਕ ਵਾਇਲੈਂਸ ਸ਼ੁਡਨਟ ਬੀ ਅਲਾਊਡ ਐਨੀਵੇਅਰ। ਆਂਟੀ ਇਜ਼ ਐਕਸਪਲੇਨਿੰਗ ਅਬਾਊਟ ਦ ਵਾਇਲੈਂਸ ਦੈਟ ਵਾਸ ਹੈਪਨਿੰਗ ਵਰਬਲੀ ਐਟ ਦਿਸ ਪ੍ਰੋਟੈਸਟ। ਪੀਪਲ ਵਰ ਗਿਵਿੰਗ ਮਾਈਕ ਟੂ ਦੇਅਰ ਕਿਡਸ ਟੂ ਸੇ ਸਲਰਸ ਟੂ ਦ ਪੀਪਲ ਅਪ ਫਰੰਟ, ਐਂਡ ਦੈਟ ਵਾਸ ਸਮਥਿੰਗ ਦੈਟ ਆਂਟੀ ਡਿਡ ਨਾਟ ਐਕਸਪੈਕਟ ਗੋਇੰਗ ਟੂ ਅ ਪੀਸਫੁਲ ਪ੍ਰੋਟੈਸਟ ਦੈਟ ਸ਼ੀ ਵਾਸ ਯੂ ਨੋ ਪਿਕਚਰਿੰਗ ਇਨ ਹਰ ਓਨ ਮਾਈਂਡ, ਬਟ ਦੈਨ ਦੇਰ ਵਾਸਨਟ ਦੈਟ ਟੂ ਰੀਅਲੀ ਲੁੱਕ ਐਟ। Yeah.
Yeah, because I know auntie was saying too, like, they were telling her to, like, take her Indian suit off protests and stuff like that, right? And as well, we had discussed in the car that our side was, everybody was peaceful. And to have that much hatred come at auntie, the elders, and even people in general was a lot.
Oh, bole bhi bahut bura. ਤੇ ਉਹ ਤੋਂ ਬਾਅਦ ਉਹਨਾਂ ਨੇ ਪੋਸਟਰ ਬਣਾ ਲਏ ਆਂਟੀ ਬਕਾਊ ਹੈ, ਇਸ ਕਿਸਮ ਦੇ ਉੱਥੇ ਉਹ ਲੈ ਜਿਵੇਂ ਉਹਨਾਂ ਦੇ ਜਿਹੜੇ ਬਣੇ ਹੋਏ ਸੀਗੇ, ਤੇ ਉਹਨਾਂ ਦੇ ਲਿਖ ਕੇ ਜਾਣੀ ਦੀ ਉੱਥੇ ਆਂਟੀ ਗਏ ਆ, ਆਂਟੀ ਨੂੰ ਇੰਨਾ ਕੁਛ ਉਹਨਾਂ ਨੇ ਬੋਲਿਆ ਕੋਈ ਉਹ ਨਹੀਂ। ਪਰ ਮੈਂ ਜਾਣੀ ਦੀ ਉਸ ਗੱਲ ਦੇ ਵਿੱਚੋਂ ਮੇਰਾ ਜਿਹੜਾ ਨਿਸ਼ਚਾ ਸੀ ਉਹ ਹੋਰ ਵੀ ਪੱਕਾ ਹੋ ਗਿਆ, ਉਹ ਇਸ ਕਰਕੇ ਵੀ ਉਸ ਦਿਨ ਸਾਨੂੰ 4-5 ਘੰਟੇ ਦੇ ਵਿੱਚ ਵਿੱਚ ਇੰਨਾ ਕੁਛ ਸਹਿਣਾ ਪੈ ਗਿਆ, ਤੇ ਜਿਹੜੀ ਇਹ ਕੁਇਰ ਕਮਿਊਨਿਟੀ ਆ
ਇਹ
ਜਨਮਾਂ ਤੋਂ ਕਿਵੇਂ ਕਿਵੇਂ ਸਹਿ ਰਹੀ ਆ। ਜਾਣੀ ਦੀ ਇਸ ਗੱਲ ਦਾ ਮੈਨੂੰ ਉਹ ਅਹਿਸਾਸ ਹੋਇਆ ਮੇਰੇ ਅੰਦਰ ਵੀ ਇਹ ਇਹ ਸੱਚੀ ਉਹ ਬੱਚਿਆਂ ਦੀ ਬੁਰੀ ਹਾਲਤ ਹੁੰਦੀ ਹੋਊਗੀ, ਜਿਵੇਂ ਉਹਨ ਇੱਕ ਐਂ ਆ ਵੀ ਮੇਰੀ ਥਾਂ 'ਤੇ ਮੈਂ ਮਹਿਸੂਸ ਕਰਦੀ ਹਾਂ ਵੀ ਜੇ ਮੇਰੀ ਥਾਂ 'ਤੇ ਕੋਈ ਹੋਰ ਔਰਤ ਹੁੰਦੀ ਉੱਥੇ ਖੜ ਨਹੀਂ ਸੀ ਸਕਦੀ।
Just by, you know, attending that event, she realized that how hard it is for the queer people to exist in this world, because just those 2-3 hours were really hard for her to be there and to be peaceful, and they were not letting her to be that. And she just thought that the queer community has been going through that from ages, and it's been happening again and again and again, and it needs to stop. And that made her to do this more in the future.
I know that brought some fire into auntie's soul, and you know, she's been asking us too, like,
they give
us some stats. I'm going to go talk on this, and so, you know, that really empowered us as well as individuals in our community to really be grateful again for auntie and the fire that she has in her. It's such a blessing to have actually really come across auntie, and I think it just was up to the universe really brought us all together.
We need people like that in our community, different generations supporting each other is really important, because that's how we learn and grow.
It's what we lack, right? The elders coming into place that are, you know, that are queer and also are, you know, allies.
That don't have a child who's queer themselves, but still standing up for the marginalized. That's someone that we haven't had or seen. We've only had moms of queer childs, dads of queer child, but to have auntie who doesn't really have a connection with the queer community, but sees the way we're being attacked. And for you to stand up for us, that is powerful.
Exactly. Like, at the end of the day, it's just all about humanity. Like, you know, as humans, we should be focused on caring about each other and not hating each other. And that's what she believes in as well. And we are so thankful to have her in our community supporting us.
ਨਹੀਂ ਉਹੀ ਗੱਲ ਵੀ ਮੈਨੂੰ ਉਸ ਦਿਨ ਮਹਿਸੂਸ ਹੋਈ ਇਹ ਗੱਲ ਵੀ ਬਹੁਤ, ਜਿੱਦਾਂ ਜਿਵੇਂ ਜਿੰਨੀਆਂ ਉਹ ਗਾਲਾਂ ਕੱਢਦੇ ਸੀ, ਜਿੰਨਾ ਉਹ ਬੋਲਦੇ ਸੀ, ਜਿੰਨਾ ਵੀ ਤੇਰਾ ਮੁੰਡਾ ਇੱਦਾਂ ਹੋਊਗਾ, ਉਹਨੇ ਕੁੜੀ ਮੁੰਡੇ ਨਾਲ ਹੀ ਵਿਆਹ ਕਰਾ ਲੈਣਾ। ਮੈਂ ਤਾਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਉਹਨਾਂ ਦੀ ਬੱਚੇ ਦੀ ਅਸੀਂ ਜਿੰਨਾ ਚਿਰ ਅਸੀਂ ਪੜ੍ਹਾਉਣਾ ਸੀ ਉਹਨੂੰ ਕਰਾਉਣਾ ਸੀ ਕਰਾ ਤਾ, ਹੁਣ ਉਹਦੀ ਮਰਜ਼ੀ ਹੈ ਜੋ ਵੀ ਕਰਨਾ। ਮੈਂ ਕਿਹਾ ਮੈਂ ਤਾਂ ਆਪਣੇ ਬੱਚਿਆਂ ਨੂੰ ਕਦੇ ਵਿਆਹ ਲਈ ਵੀ ਪੁੱਛ ਨਹੀਂ ਕੀਤਾ ਵੀ ਉਹਨਾਂ ਦੀ ਮਰਜ਼ੀ ਹੈ, ਜੇ ਕਰਾਉਣਾ ਚਾਹੁੰਗੇ ਤਾਂ ਕਰਾ ਲੈਣ, ਨਹੀਂ ਕਰਾਉਣਾ ਚਾਹੁੰਦੇ ਨਾ ਸਹੀ, ਉਹਦਾ ਸਾਨੂੰ ਤਾਂ ਇਹਦੇ ਨਾਲ ਕੋਈ ਮਤਲਬ ਨਹੀਂ ਗਾ ਵੀ ਉਹ ਕੀ ਕਰਦੇ ਆ, ਉਹਨਾਂ ਦੀ ਲਾਈਫ ਆ, ਉਹਨਾਂ ਨੇ ਉਹਦੇ ਆਪਣੀ ਲਾਈਫ ਦੇ ਵਿੱਚ ਕੀ ਕਰਨਾ, ਤੇ ਉਹ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਵੀ ਅੱਗੇ ਉਹਨਾਂ ਦਾ ਕੀ ਕਰਨਾ।
She was telling the protesters, let the people live their own life. What the protesters were saying to her, that your child might be gay and he's going to marry a guy and all that. But then she said, you know what, who cares? I don't care. That's their life. And that's all what matters, how they want to live their life at the end of the day. Yeah, I think that is so amazing.
It is, yeah.
Auntie, you're like our hero for our community. Like Jolene Neri said, like, we don't have a lot of parents, elders who can stand up for us. And that's what season 3 is all about, to show our community that there are elders who are educated. You know, there's aunties who know what queer and trans mean. There are aunties who write poetry, write books. Like, even that needs to change in our minds. Like, what an auntie can do, what an uncle can do. So even having this, all of us together, is eye-opening. And for all our listeners, like, the older generation's not as conservative or close-minded as we think they may be.
Yeah. I think we just need to open up dialogue, right?
I think the Share Vancouver podcast is really breaking those stereotypes and doing that work.
ਮੇਰੀ ਅੱਜ ਇੱਕ ਫਰੈਂਡ ਹੈ ਰਾਈਟਰ ਆ, ਉਹ ਵੀ ਉਹਨੇ ਮੈਨੂੰ ਫੋਟੋ ਪਾਈ ਆਪਣੇ ਕੋਈ ਕੁੜੀ ਹੋਣੀ ਆ ਕਾਜ਼ਲ, ਉੱਥੇ ਹੈਗੀ ਆ ਕੁਇਰ ਕਮਿਊਨਿਟੀ ਤੋਂ ਹੀ,
ਹਾਂਜੀ,
ਤੇ ਉਹਦੇ ਨਾਲ ਉਹਨੇ ਫੋਟੋ ਕਰਾ ਕੇ ਉਹਨੇ ਮੈਨੂੰ ਭੇਜੀ, ਕਹਿੰਦੀ ਮੈਨੂੰ ਲੱਗਦਾ ਤੁਸੀਂ ਪਸੰਦ ਕਰੋਗੇ। ਮੈਨੂੰ ਬਹੁਤ ਚੰਗਾ ਲੱਗਿਆ ਵੀ ਉਹਨਾਂ ਨੇ, ਵੀ ਉਹਨਾਂ ਨੂੰ ਇਹ ਪਤਾ ਵੀ ਇਹ ਇਸ ਪਾਸੇ ਆ। ਉਹਨਾਂ ਨੇ ਜਦੋਂ ਮੈਨੂੰ ਫੋਟੋ ਭੇਜੀ ਤਾਂ ਮੈਨੂੰ ਇੱਦਾਂ ਲੱਗਿਆ ਵੀ ਦੇਖੋ ਜਾਣੀ ਦੀ ਵੀ ਜੇ ਗੱਲ ਤੁਰਦੀ ਆ ਤੇ ਅੱਗੇ ਅੱਗੇ, ਜੇ ਮੇਰੇ ਆਉਣ ਨਾਲ ਕੁਛ ਲੋਕਾਂ ਦੇ ਵਿੱਚ ਤਾਂ ਗੱਲ ਆਈ ਨਾ ਵੀ ਇਹ ਗੱਲ ਵੀ ਠੀਕ ਆ। ਉਹ ਕਹਿੰਦੇ ਤੂੰ ਤੂੰ ਪਸੰਦ ਕਰੇਗੀ। ਉਹਨਾਂ ਨੇ ਫੋਟੋ ਲਾਈ ਹੋਈ ਸੀ ਤੇ ਉੱਥੇ ਮੇਰੇ ਕੋਲ ਕੋਈ ਬੈਨਰ ਵੀ ਸੀਗਾ ਉਹਨਾਂ ਦੇ ਪਿੱਛੇ ਲੱਗਿਆ। ਹਾਂ, ਬੈਨਰ ਲੱਗਿਆ।
ਤੁਸੀਂ ਸਾਨੂੰ ਵੀ ਭੇਜ ਲਓ।
ਯਾ, ਸਾਨੂੰ ਵੀ ਦਿਖਾਇਓ।
ਮੈਂ ਭੇਜੂਗੀ ਤੁਹਾਨੂੰ। ਹਾਂ, ਨਹੀਂ, ਮੇਰੀ ਉਹ ਫਰੈਂਡ ਨੇ ਮੈਨੂੰ ਭੇਜੀ, ਕਹਿੰਦੀ ਤੁਸੀਂ ਬਹੁਤ ਖੁਸ਼ ਹੋਵੋਗੇ, ਕਹਿੰਦੀ ਮੈਂ ਆ ਭੇਜਣ ਲੱਗੀ ਹਾਂ ਤੁਹਾਨੂੰ।
ਹਾਂਜੀ, ਹਾਂਜੀ,
ਵਧੀਆ ਲੱਗਿਆ ਮੈਨੂੰ।
ਯਾ, ਬੜੇ ਵਧੀਆ ਐਲਾਏ ਹੋ ਤੁਸੀਂ ਸਾਡੀ ਕਮਿਊਨਿਟੀ ਦੇ ਵਿੱਚ, ਇਹਨੂੰ ਸਾਨੂੰ ਸਪੋਰਟ ਕਰਦੇ ਹੋ।
Yeah, and also Auntie showed up to the, we invited her to come to the ISA festival to come on the Pride Night.
On the panel. Yeah.
On Pride Night. So Sandeep Morrison's film was getting highlighted as well as Pinecone, the movie. But yeah, I was so grateful. And we want to thank also Sandeep Morrison to highlight Auntie during that. And Auntie was able to share some words with the audience there, which was so nice. And what was your experience like watching these films?
ISAF te jadon gaye si Auntie ji, tusin pictures dekhi han queer community de bare, tonu keho ja lagya, ki experience si tuhada?
ਉਹ ਮੈਨੂੰ ਇੱਦਾਂ ਜਾਣਦੀ ਲੱਗਿਆ ਵੀ ਜਿਵੇਂ ਹਰ ਇੱਕ ਦਾ, ਜਿਵੇਂ ਅਸਲ ਵਿੱਚ ਤਾਂ ਹੁਣ ਪਤਾ ਹੀ ਆ ਵੀ ਜਦੋਂ ਸਮਾਜ ਦੇ ਵਿੱਚ ਇਹ ਵਿਚਰਦੇ ਹੀ ਆ ਇਹ ਕਮਿਊਨਿਟੀ, ਉਹਨਾਂ ਨੂੰ ਲੋਕ ਕਿਵੇਂ ਐਕਸੈਪਟ ਨਹੀਂ ਕਰਦੇ ਜਾਂ ਉਹ ਕਿਵੇਂ ਇੱਕ ਦੂਜੇ 'ਤੇ, ਕਿਉਂਕਿ ਜਦੋਂ ਆਲੇ ਦੁਆਲਿਓਂ ਤੁਹਾਡੇ ਨਾਲ ਇੰਨੇ ਹੋਇਆ ਹੁੰਦਾ ਧੋਖੇ ਜਿਹੇ ਇੱਕ ਕਿਸਮ ਦਾ, ਕਿਉਂਕਿ ਯਕੀਨ ਜਿਹੜਾ
ਬ੍ਰੇਨ ਵਾਸ਼ਿੰਗ ਕਰਤੀ,
ਕਿਉਂਕਿ ਯਕੀਨ ਨਹੀਂ ਉਹ ਕਿਸੇ 'ਤੇ ਕਰ ਸਕਦੇ
ਹੈ ਨਾ।
ਉਹ ਮੁੰਡੇ ਦਾ ਮੈਨੂੰ ਇਹੀ ਲੱਗਿਆ ਵੀ ਉਹਦਾ ਜਿਵੇਂ ਉਹ ਜਿਹੜਾ ਕੌਨਫੀਡੈਂਸ ਆ ਉਹ ਨਹੀਂ ਕਿਸੇ 'ਤੇ ਬਣ ਰਿਹਾ, ਕਿਉਂਕਿ ਜਦੋਂ ਤੁਸੀਂ ਛੋਟੇ ਹੁੰਦਿਆਂ ਤੋਂ ਗਰੋ ਅਪ ਹੋ ਰਹੇ ਹੋ ਉਦੋਂ ਤੁਹਾਨੂੰ ਨਿਗਲੈਕਟ ਕੀਤਾ ਜਾਂਦਾ, ਜਦੋਂ ਉਹ ਵੱਡੇ ਹੋ ਕੇ ਵੀ ਹਰ ਬੰਦੇ 'ਤੇ ਉਹਨੂੰ ਐਂ ਲੱਗਦਾ ਵੀ ਉਹ ਮੇਰੇ ਨਾਲ ਨਹੀਂ ਖੜਦਾ ਜਾਂ ਕਿਵੇਂ ਆ, ਜਾਂ ਉਹਨੂੰ ਐਂ ਲੱਗਦਾ ਕਿਉਂਕਿ ਉਹ ਦੂਜੇ ਪਾਸੇ ਆ ਜਿਹੜਾ ਵੀ, ਕਿਉਂਕਿ ਬਾਕੀ ਜਿਹੜਾ ਸਮਾਜ ਦਾ ਜ਼ੋਰ ਪ੍ਰੈਸ਼ਰ ਪੈਂਦਾ, ਪਰਿਵਾਰ ਦਾ ਪ੍ਰੈਸ਼ਰ ਹੁੰਦਾ, ਉਹ ਦੂਜੇ ਵੀ ਆਸੇ ਪਾਸੇ ਹੋ ਜਾਂਦੇ ਨੇ, ਸੋ ਉਹਦਾ ਜਾਣਦੀ ਹੈ
ਮੈਂਟਲ ਹੈਲਥ ਤੇ ਬਹੁਤ ਅਸਰ ਪੈ ਜਾਂਦਾ
ਤੇ ਜਿਹੜਾ ਅਸਰ ਪੈਂਦਾ ਵੀ ਉਹਦੇ ਬਾਰੇ ਅਸਲ ਵਿੱਚ ਤਾਂ ਐਂ ਹੀ ਆ ਵੀ ਇਹ ਗੱਲਾਂ ਨੇ ਜਿਉਂ ਜਿਉਂ ਬਾਹਰ ਆਉਣਗੀਆਂ ਮੈਨੂੰ ਲੱਗਦਾ ਉਸ ਹਿਸਾਬ ਦੇ ਨਾਲ ਫਿਰ ਇਹ ਜਿਹੜੀ ਪ੍ਰੋਬਲਮ ਆ ਸੋਲਵ ਹੋਣੀ ਆ। ਜਿੰਨਾ ਚਿਰ ਅਸੀਂ ਜਿਹੜੀ ਚੀਜ਼ ਨੂੰ ਦਬਾ ਕੇ ਰੱਖਦੇ ਹਾਂ ਉਨਾ ਚਿਰ ਉਹਦੇ ਬਾਰੇ ਖੁੱਲ੍ਹ ਕੇ ਬਾਹਰ ਨਹੀਂ ਗੱਲ ਹੁੰਦੀ। ਜਦੋਂ ਜਿਉਂ ਜਿਉਂ ਬਾਹਰ ਗੱਲ ਆਊਗੀ ਤਿਉਂ ਤਿਉਂ ਥੋੜ੍ਹਾ ਜਿਹਾ ਲੋਕ ਵੀ
ਬਿਲਕੁਲ
ਫਿਰ ਐਂ ਸੋਚਣਗੇ, ਕਿਉਂਕਿ ਨਹੀਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਅਸੀਂ ਉਹਦੇ ਬਾਰੇ ਸੋਚਣਾ ਹੀ ਨਹੀਂ ਚਾਹੁੰਦੇ। ਮੈਨੂੰ ਵੀ ਇੱਦਾਂ ਲੱਗਦਾ ਵੀ ਅਸੀਂ ਮੈਂ ਨਹੀਂ ਬਹੁਤਾ ਕੁਛ ਕਦੇ ਸੋਚਿਆ ਸੀਗਾ। ਉੱਦਾਂ ਜਦੋਂ ਉੱਦਣ ਉਹ ਮੈਂ ਕਿਸੇ ਕੁੜੀ ਦੇ ਨਾਲ ਗੱਲ ਕੀਤੀ, ਕਹਿੰਦੀ ਅਸੀਂ ਤਾਂ ਇਹਨਾਂ ਨੂੰ ਬਹੁਤ ਖੁਸ਼ ਰੱਖਦੇ ਹੁੰਦੇ ਸੀ, ਜਿਹੜਾ ਕੁਛ ਉਹ ਮੰਗਦੇ ਸੀ ਅਸੀਂ ਅਸੀਂ ਦੇ ਦਿੰਦੇ ਸੀ। ਮੈਂ ਕਿਹਾ ਉਹ ਭਿਖਾਰੀ ਥੋੜ੍ਹਾ ਸੀ ਵੀ ਜਿਹੜਾ ਤੁਸੀਂ, ਜਿਵੇਂ ਉੱਥੇ ਇੰਡੀਆ ਨਹੀਂ ਹੈਗਾ ਉਹ ਇੱਕ ਗਰੁੱਪ ਦੇ ਵਿੱਚ ਬੱਚੇ ਨੂੰ ਛੱਡ ਦਿੰਦੇ ਨੇ, ਉਹ ਫਿਰ ਉਹ ਨੱਚਦੇ ਨੇ ਗਾਉਂਦੇ ਨੇ, ਉਹਨਾਂ ਨੂੰ ਉਹ ਮੁੜ ਕੇ ਆਇਆਂ ਨੂੰ ਵੀ ਉਹਨਾਂ ਨੇ ਸਾਨੂੰ ਵਧੀਆ ਅਸੀਸਾਂ ਦੇਣੀਆਂ ਨੇ, ਅਸੀਂ ਪੈਸੇ ਦਿੰਦੇ ਹਾਂ ਉਹਨਾਂ ਨੂੰ, ਹੈ ਨਾ। ਉਹ ਕਹਿੰਦੀ ਅਸੀਂ ਤਾਂ ਜਿੰਨੇ ਮੰਗਦੇ ਸੀ ਦਿੰਦੇ। ਮੈਂ ਕਿਹਾ ਉਹ ਭਿਖਾਰੀ ਨਹੀਂ, ਉਹ ਕੰਮ ਵੀ ਕਰ ਸਕਦੇ ਨੇ, ਪਰ ਇਸ ਸਮਾਜ ਨੇ ਉਹਨਾਂ ਨੂੰ ਇਸ ਇੱਥੇ ਜਗ੍ਹਾ ਨਹੀਂ ਦਿੱਤੀ ਉਹ ਕੰਮ ਕਰਦੇ ਨੇ। ਉਹਨਾਂ ਨੂੰ ਜਦੋਂ ਇੱਦਾਂ ਦਾ ਉਹ ਕਰਤਾ ਤਾਂ ਅਸੀਂ ਘਰਾਂ ਦੇ ਵਿੱਚੋਂ ਕੱਢ ਦਿੰਦੇ ਹਾਂ। ਮੈਂ ਕਿਹਾ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਵੀ ਉਹਨੂੰ ਬਰਾਬਰ ਦੀ ਕਿਸੇ ਨੇ ਜ਼ਮੀਨ ਦਿੱਤੀ ਆ।
ਹਾਂਜੀ, ਹਾਂਜੀ, ਹੈ।
ਅਸੀਂ ਕਦੇ ਇਹ ਨਹੀਂ ਕੀਤਾ। ਸਾਡੇ ਤਾਂ ਇਹੀ ਆ ਵੀ ਔਰਤਾਂ ਦੀ ਨੂੰ ਅਸੀਂ ਬਰਾਬਰ ਨਹੀਂ ਕਰਦੇ
ਹੈਗੇ,
ਇਹ ਤਾਂ ਫਿਰ ਬਹੁਤ ਦੂਰ ਆ। ਮੈਂ ਉੱਥੇ ਇਹ ਵੀ ਗੱਲ ਕਰ ਰਹੀ ਸੀ, ਮੈਂ ਕਿਹਾ ਦੇਖੋ ਔਰਤਾਂ ਦੀ ਗੱਲ ਕਦੇ ਕਿਸੇ ਨੇ ਨਹੀਂ ਸੀ ਕੀਤੀ,
ਹਾਂਜੀ,
ਜਿੰਨਾ ਚਿਰ ਉਹ ਔਰਤਾਂ ਉੱਠੀਆਂ ਨਹੀਂ ਹੈਗੀਆਂ।
ਹਾਂਜੀ, ਹਾਂਜੀ,
ਜੇ ਉਹ ਅੱਜ ਉੱਠਦੀਆਂ ਨੇ ਤਾਂ ਉਹਨਾਂ ਦੇ, ਕਿਉਂਕਿ ਬੰਦਿਆਂ ਨੇ ਕਦੇ ਗੱਲ ਨਹੀਂ ਕੀਤੀ ਸੀਗੀ, ਕਿਉਂਕਿ ਸਾਡਾ ਮਰਦ ਪ੍ਰਧਾਨ ਸਮਾਜ ਆ, ਉੱਥੇ ਗੱਲ ਨਹੀਂ। ਜਿਹੜਾ ਇਨਸਾਨ, ਜਦੋਂ ਤੁਸੀਂ ਆਪਣੇ ਹੱਕਾਂ ਲਈ ਆਪ ਉੱਠਣਾ ਪੈਣਾ, ਜਦੋਂ ਔਰਤਾਂ ਉੱਠੀਆਂ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਹੱਕ ਮਿਲਣੇ। ਕਿਸੇ ਨੇ ਆਪਣੇ ਆਪ ਕਿਸੇ ਨੇ ਨਹੀਂ ਦਿੱਤੇ ਅੱਜ ਤੱਕ ਵੀ ਔਰਤਾਂ ਨੂੰ, ਜੇ ਔਰਤਾਂ ਉੱਠਦੀਆਂ ਵੀ ਨੇ ਤਾਂ ਵੀ ਐਂ ਕਹਿੰਦੇ ਆ ਕਿਸੇ ਕੁੜੀ ਦੇ ਨਾਲ ਰੇਪ ਹੋ ਜਾਂਦਾ, ਤੂੰ ਉੱਥੇ ਗਈ ਕਿਉਂ ਸੀ,
ਤੇਰੇ
ਕੱਪੜੇ ਇਹੋ ਜਿਹੇ ਕਿਉਂ ਪਾਏ ਹੋਏ ਸੀ, ਤੂੰ ਐਂ ਕਿਉਂ ਕੀਤਾ, ਉਹਨੂੰ ਕੁੜੀ ਨੂੰ ਇਹ ਕਿਹਾ ਜਾਂਦਾ।
ਆਂਟੀ ਦੱਸ ਰਹੇ ਨੇ ਕਿ ਯੂ ਨੋ ਆਲ ਦਾ ਮੈਂਟਲ ਹੈਲਥ ਸਟਰਗਲ ਦੈਟ ਸ਼ੀ ਸਾ ਡਿਊਰਿੰਗ ਦਾ ਆਈਸੈਫ ਫੈਸਟੀਵਲ ਦੈਟ ਪੀਪਲ ਗੋ ਥਰੂ, ਸਪੈਸ਼ਲੀ ਇਨ ਦਾ ਮੂਵੀ ਦੈਟ ਸ਼ੀ ਸਾ ਦਾ ਲਿਟਲ ਚਾਈਲਡ ਗਰੋਇੰਗ ਅਪ ਕੁਡਨਟ ਟਾਕ ਅਬਾਊਟ ਐਨੀਥਿੰਗ ਟੂ ਐਨੀਵਨ ਐਂਡ ਆਲ ਦੈਟ ਸਟਫ, ਯਾ ਦੈਟਸ ਵਟ ਸ਼ੀ ਰੀਅਲੀ ਬਿਲੀਵਸ ਇਨ ਦੈਟ ਪੀਪਲ should worry about their kids' mental health at what they go through when something like this is happening in their life.
Yeah. Instead of also, like Auntie was saying, that, you know, what the women that have gotten raped, the blame gets put on them.
Exactly. Yeah. Like, so what kind of clothes you are wearing, instead of providing them that safe space, we start blaming them, which is not really nice. That's something that happens in the South Asian community a lot.
Yes.
And that needs to be changed. Mm-hmm. We need to find the real people to blame. That is our governments and our politics. That is brainwashing us. That is giving our society that narrative that people are wrong, but they are not. People are just there to love each other.
And we're all human at the end of
exactly,
the day.
Exactly,
exactly. Yeah, you gotta remember
that. ਮੈਂ ਇੱਦਾਂ ਹੀ ਨਹੀਂ ਮਤਲਬ ਖੜ ਗਈ ਆ ਕੇ, ਮੈਨੂੰ ਐ ਨਹੀਂ ਗਾ ਵੀ ਮੈਂ ਬਿਨਾਂ ਸੋਚੇ ਸਮਝੇ ਆ ਕੇ ਨਹੀਂ ਖੜੀ, ਕਿਉਂਕਿ ਮੈਂ ਜਦੋਂ ਦੇਖਿਆ ਵੀ ਜਿਹੜੇ ਸੁਸਾਈਡ ਰੇਟ ਨੇ
ਜੀ ਬਿਲਕੁਲ,
ਵੀ ਇਹਨਾਂ ਬੱਚਿਆਂ ਦੇ ਕਿਉਂ ਜ਼ਿਆਦਾ ਨੇ, ਹੈ ਨਾ, ਇਹਨਾਂ ਦੇ ਵਿੱਚ ਡਿਪਰੈਸ਼ਨ ਕਿਉਂ ਜ਼ਿਆਦਾ ਆ, ਜਾਂ ਇਹਨਾਂ ਦੇ ਨਾਲ ਇਹ ਕਿਉਂ ਮਤਲਬ ਇਹ ਸਾਰਾ ਕੁਛ
ਹੋ ਰਿਹਾ। ਲਾਈਕ ਹਰ ਆਲ ਦਾ ਰਿਸਰਚ,
ਮੈਂ ਉਹ ਰਿਸਰਚ ਕਰਕੇ ਫਿਰ ਮੈਂ ਖੜੀ ਹਾਂ, ਕੋਈ ਇਦਾਂ ਨਹੀਂ ਮੈਂ ਕੋਈ ਉਹੀ ਆ ਕੇ ਵੀ ਚਲੋ ਕੋਈ ਨਹੀਂ ਉਹ ਗੱਲ ਇਦਾਂ ਹੋ
ਜਾਵੇ,
ਪਰ ਉਹਨਾਂ ਦੇ ਜਦੋਂ ਤੁਸੀਂ ਬਰਾਬਰ ਅੰਕੜੇ ਦੇਖਦੇ ਹੋ ਤੁਸੀਂ ਬਰਾਬਰ ਬਰਾਬਰ ਕਰਕੇ ਵੀ ਕਿੱਥੇ ਕੀ ਹੋ ਰਿਹਾ, ਉਦੋਂ ਤੁਹਾਨੂੰ ਜ਼ਿਆਦਾ ਸੁੱਝੀ ਆਉਂਦੀ ਆ ਵੀ ਹਾਂ ਵੀ, ਕਿਉਂਕਿ ਹੁਣ ਸਾਡੇ ਘਰਾਂ 'ਚ ਤਾਂ ਅਸੀਂ ਕਹਿੰਦੇ ਸਾਡੇ ਤਾਂ ਕੋਈ ਹੈ ਨਹੀਂ ਗਾ ਇੱਦਾਂ ਦਾ, ਅਸੀਂ ਤਾਂ ਦੇਖਿਆ ਨਹੀਂ, ਸਾਡਾ ਐਕਸਪੀਰੀਅੰਸ ਨਹੀਂ ਗਾ, ਜਿਨ੍ਹਾਂ ਦੇ ਹੈਗੇ ਵੀ ਆ
ਉਹ
ਵੀ, ਹਾਂ ਉਹ ਵੀ, ਕਿਉਂਕਿ ਮੈਜੋਰਿਟੀ ਆ ਇਗਨੋਰ ਕਰਨਾ ਚਾਹੁੰਦੀ ਆ ਉਹ ਵੀ ਕਰ ਦਿੰਦੇ ਨੇ, ਜੇ ਕੋਈ ਕਿਸੇ ਦੇ ਬੱਚੇ ਹੈਗੇ ਵੀ ਨੇ ਤਾਂ ਵੀ ਉਹ ਆ, ਪਰ ਮੈਂ ਜਿਹੜਾ ਕੁਛ ਦੇਖ ਕੇ ਆਈ ਹਾਂ ਮੈਂ ਤਾਂ ਉਹਨਾਂ ਨੂੰ ਬਿਲਕੁਲ ਐਂ ਦੇਖ ਕੇ ਵੀ ਕਿੱਥੇ ਕੀ ਵਾਪਰ ਰਿਹਾ ਕੀ ਹੋ ਰਿਹਾ, ਵੀ ਜੇ ਆਹ ਹੈਗਾ ਅੰਕੜਿਆਂ ਦੇ ਆਧਾਰ 'ਤੇ ਤੁਸੀਂ ਜਦੋਂ ਗੱਲ ਕਰਦੇ ਹੋ ਸੋਚਦੇ ਹੋ, ਕਿਉਂਕਿ ਰਿਸਰਚ ਜਦੋਂ ਹੁੰਦੀ ਆ ਉਹ ਤਾਂ ਫਿਰ ਬਹੁਤ ਕੁਛ ਦੇਖ ਕੇ ਕਰਦੇ ਨੇ
ਨਾ, ਵੀ ਮੈਂ ਸ਼ੀ ਲਵਸ ਡੂਇੰਗ ਦੈਟ ਯੂ ਨੋ ਸ਼ੀ ਸੈਡ ਸ਼ੀ ਜਸਟ ਡਿਡਨਟ ਕੇਮ ਟੂ ਦਾ ਪ੍ਰੋਟੈਸਟ ਬਟ ਸ਼ੀ ਐਕਚੁਅਲੀ ਰੈਡ ਅਬਾਊਟ ਡੇਟਾ ਦੈਟ ਪ੍ਰੋਵਾਈਡਡ heard the insight on the suicidal rates and the mental health statistics of queer folks. What do you think, Neri?
I mean, I were, again, like I said, we're so grateful that, you know, people are stepping forward, an allyship as well, and educating themselves on it, and Auntie is spreading that word and spreading that awareness to people in the community, which is what is needed.
Because you are our powerful advocate, ally for the queer and trans community now, you're our person. What would you like to say to Punjabi community who do have queer and trans children? If you could talk to parents, let's say they're in this room, they have gay, trans, lesbian, all of the umbrella, the LGBTQ community, what would you like to say to those parents?
ਜਿਹੜੇ ਗੇ ਟਰਾਂਸ ਬੱਚੇ ਨੇ ਉਹਨਾਂ ਦੇ ਮਾਪਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਜੇ ਦੇਖੋ ਇਸ ਕਮਰੇ ਦੇ ਵਿੱਚ ਉਹ ਸਾਰੇ ਮਾਪੇ ਤੁਹਾਡੇ ਨਾਲ ਅੱਜ ਸ਼ਾਮਿਲ ਨੇ, ਤਾਂ ਉਹਨਾਂ ਨੂੰ ਤੁਸੀਂ ਕੀ ਮੈਸੇਜ ਦਿਓਗੇ, ਇਹ ਜ਼ਰੂਰ ਜਾਣਨਾ ਚਾਹਾਂਗੇ।
ਮੈਂ ਤਾਂ ਇਹੀ ਕਹੂੰਗੀ ਵੀ ਦੇਖੋ ਬੱਚੇ ਨੇ ਜਿਹੜੇ, ਅਸੀਂ ਆਪਣੀ ਮਰਜ਼ੀ ਨਾਲ ਨਹੀਂ ਉਹਨਾਂ ਨੂੰ ਕੁਛ ਵੀ ਬਣਾਉਂਦੇ, ਕੁਦਰਤ ਨੇ ਉਹਨਾਂ ਨੂੰ ਕਿਹੋ ਜਿਹੇ ਅੰਗ ਪੈਰ ਦਿੱਤੇ ਨੇ, ਕਿਹੋ ਜਿਹੀ ਉਹਨਾਂ ਦੀ ਸੋਚ ਦਿੱਤੀ ਆ, ਕਿਹੋ ਜਿਹਾ ਵੀ ਉਹ ਹੈ ਕੁਦਰਤ ਵੱਲੋਂ ਆ, ਅਤੇ ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ ਜਿਵੇਂ ਦਾ ਵੀ ਬੱਚਾ ਬੱਚਾ ਤੁਹਾਡਾ, ਜਾਣੀ ਇਹ ਨਹੀਂ ਹੈਗਾ, ਅਤੇ ਉਹਨਾਂ ਨੂੰ ਬੱਚਿਆਂ ਨੂੰ ਰੱਖਣਾ ਵੀ ਬਰਾਬਰ ਚਾਹੀਦਾ, ਚਾਹੇ ਇਹ ਵੀ ਆ ਵੀ ਕੋਈ ਵੀ ਬੱਚੇ ਦੀ ਸੋਚ ਆ ਜਾਂ ਕੁਛ ਹੈਗਾ, ਵੀ ਇਹ ਨਹੀਂ ਵੀ ਉਹ ਸਾਡੇ ਮੁਤਾਬਕ ਨਹੀਂ, ਬੱਚਿਆਂ ਨੂੰ ਵਧਣ ਫੁੱਲਣ ਦਿਓ, ਉਹਨਾਂ ਨੂੰ ਅਡਾਰ ਕਰੋ, ਉਹਨਾਂ ਦਾ ਇਹ ਨਹੀਂ ਦੇਖਣ ਦੀ ਲੋੜ ਹੈਗੀ ਵੀ ਉਹ ਕੀ, ਕਿਉਂਕਿ ਜਿੰਨਾ ਚਿਰ 18 ਸਾਲ ਤੱਕ ਅਸੀਂ ਬੱਚੇ ਨੂੰ ਦੇਖਦੇ ਹਾਂ ਉਹ ਤੋਂ ਬਾਅਦ ਬੱਚੇ ਦੀ ਆਪਦੀ ਜ਼ਿੰਦਗੀ ਆ, ਬੱਚੇ ਜੇ ਇੱਥੋਂ ਕੋਈ ਰੂਲ ਇਹ ਬਣੇ ਨੇ, ਹੁਣ ਐਂ ਆ ਵੀ ਜੇ ਅਸੀਂ ਇੰਡੀਆ ਦੇ ਹਿਸਾਬ ਨਾਲ ਸੋਚੀਏ ਤਾਂ ਸਾਡਾ ਤਾਂ 30 ਸਾਲ ਦਾ ਬੱਚਾ ਵੀ ਬੱਚਾ ਹੀ ਆ, ਅਸੀਂ ਉਹਨੂੰ ਵੱਡਾ ਕਦੇ ਨਹੀਂ ਹੋਣ ਦਿੱਤਾ, ਨਾ ਅਸੀਂ ਸਮਝਦੇ ਹਾਂ, ਪਰ ਸਾਨੂੰ ਜਦੋਂ ਉਹਨੇ ਸਮਾਜ ਦੇ ਵਿੱਚ ਵਿਚਰਨਾ ਤਾਂ ਸਾਨੂੰ ਵੱਡਾ ਹੋਣ ਦੇਣਾ ਪੈਣਾ, ਹੈ ਨਾ, ਅਤੇ ਇਹੀ ਆ ਮੇਰੀ ਤਾਂ ਵੀ ਸਾਰੇ ਬੱਚੇ ਬਰਾਬਰ ਨੇ, ਕੋਈ ਉਹੋ ਜਿਹੀ ਗੱਲ ਨਹੀਂ, ਉਹਨਾਂ ਦਾ ਕੋਈ ਕਸੂਰ ਨਹੀਂ ਇਸ ਗੱਲ ਦੇ ਵਿੱਚ, ਅਤੇ ਸਮਾਜ ਵੀ ਤਾਂ ਹੀ ਬਰਾਬਰ ਰੱਖੂਗਾ ਉਹਨਾਂ ਨੂੰ ਜੇ ਅਸੀਂ ਆਪਣੇ ਘਰ ਦੇ ਵਿੱਚ ਬਰਾਬਰ ਕਰਾਂਗੇ।
ਜੀ ਬਿਲਕੁਲ, ਦੈਟਸ ਸੱਚ ਅ ਬਿਊਟੀਫੁਲ ਮੈਸੇਜ ਸ਼ੀ ਇਜ਼ ਗਿਵਿੰਗ ਇਟ ਟੂ ਦ ਕਮਿਊਨਿਟੀ ਦੈਟ it is not the society that is shaping your child to be something. It is the nature that made your child the way they are. And that is nobody's fault. And it's just something that is beautiful and we should be accepting towards it. And it starts from home. You know, she's talking about how we can start from supporting from the house first, because that's what people really look at, if the child has support from the parents or the family or not. Mm-hmm. And then when they don't see that happening, that's when your child really get bullied and stuff. So this is something that she really highlighted today.
And that's an amazing way to wrap up the episode. Yeah. And we're so excited for the release. So we'll say thank you, Auntie. Auntie has a website as well.
Yeah.
Yes. That we discovered over the last 10 years. And I've been going on it every day.
ਮੈਨੂੰ ਵੀ ਖੁਸ਼ੀ ਹੈ ਤੁਹਾਨੂੰ ਮਿਲਾ ਦਿੱਤਾ ਇਸ ਪ੍ਰੋਟੈਸਟ ਨੇ, ਨਹੀਂ ਤਾਂ ਅਸੀਂ ਵੀ ਕਈ ਵਾਰੀ ਨਹੀਂ ਉਹਨਾਂ ਗੱਲਾਂ ਵੱਲ ਧਿਆਨ ਜਾਂਦਾ
ਹਨਾ,
ਉਸ ਪ੍ਰੋਟੈਸਟ ਨੇ ਉਹ ਜਿਹੜੀ ਗੱਲ ਹੋਈ ਉਹਦੇ ਕਰਕੇ ਮੇਰਾ ਖਿਆਲ ਹੈ ਬਹੁਤ ਸਾਰੇ ਵਿਚਾਰ ਵੀ ਬਦਲੇ ਨੇ, ਉੱਦਾਂ ਚਾਹੇ ਆਪਾਂ ਕਹੀਏ ਵੀ ਐਂਟੀ ਸੋਚੀ ਏਦਾਂ ਸੀ ਏਦਾਂ ਸੀ, ਪਰ ਮੈਂ ਇਸ ਗੱਲ ਨੂੰ ਵੀ ਮੰਨਦੀ ਹਾਂ ਵੀ ਉਹਨੇ ਇਹਦੇ ਬਾਰੇ ਬਹੁਤ ਲੋਕਾਂ ਨੂੰ ਸੋਚਣ ਲਾ ਦਿੱਤਾ, ਬਹੁਤ ਸਾਰੇ ਜਿਹੜੇ ਨਹੀਂ ਵੀ ਸੋਚਦੇ ਸੀ ਉਹਦੇ ਮਾਪੇ ਵੀ ਥੋੜ੍ਹਾ ਜਿਹਾ ਜਾਣਦੇ ਕੰਫਰਟ ਫੀਲ ਕਰਨਗੇ ਵੀ ਸਾਡੇ ਬੱਚਿਆਂ ਬਾਰੇ ਗੱਲ ਹੋ ਰਹੀ ਆ, ਕਈ ਵਾਰੀ ਉਹ ਸਾਹਮਣੇ ਨਹੀਂ ਆਉਂਦੇ ਤਾਂ ਉਹ ਵੀ ਇਹ ਸੋਚਣਗੇ ਵੀ ਚਲੋ ਗੱਲ ਹੋ ਰਹੀ ਹੈ ਤਾਂ ਅਸੀਂ ਵੀ ਰਿਲੈਕਸ ਹੋ ਸਕਦੇ ਨੇ, ਉਹ ਵੀ ਹੈ ਨਾ, ਅਤੇ ਇਹ ਮੇਰਾ ਖਿਆਲ ਆ ਜੇ ਇਹ ਕੁਛ ਹੋਇਆ, ਜੇ ਆਪਾਂ ਉਹਨਾਂ ਦੇ ਨੁਕਸਾਨ ਕਹਿੰਦੇ ਹਾਂ, ਹੋਣਾ ਤਾਂ ਜਿਹੜਾ ਕੁਛ ਹੋਣਾ ਬਾਕੀ ਉਹ ਤਾਂ ਗਵਰਨਮੈਂਟ ਨੇ ਕਰਨਾ ਹੁੰਦਾ, ਜਿਹੜਾ ਕੁਛ ਉਹ ਸਿਸਟਮ ਨੇ ਕਰਨਾ, ਪਰ ਇਹ ਗੱਲ ਬਾਹਰ ਆਉਣ ਕਰਕੇ ਮੇਰਾ ਖਿਆਲ ਆ ਕਾਫੀ ਕੁਛ ਹੋਊਗੀ ਗੱਲਬਾਤ।
ਆਈ ਥਿੰਕ ਦੇਰ ਇਜ਼ ਅਨਦਰ ਪ੍ਰੋਟੈਸਟ ਹੈਪਨਿੰਗ ਰੀਲੀ ਸੂਨ ਅਗੇਨ, and I think this is a great opportunity to let the people know to really come and support in the anti-protest and be out there, especially in Surrey, because we need more people in Vancouver. We outnumber them, but in Surrey, we really do need more people. So please come out and support us as much as you can. I'll try to be there as well, but it's something that, you know, makes us feel unsafe a lot, and it takes a lot of mental guts to be out there and something like that.
We want everybody to be safe, so always buddy, have a buddy system if you are coming to have somebody to support you, and hope the police can do a better job of protecting everybody here.
Feel free to message Share Vancouver, feel free to message us. My Instagram is always open, please message anytime. Let's fight with each other.
At Jolene Queen Sloan.
At the Jolene Queen Sloan.
I think everyone knows this, so we'll drop it.
I mean,
And Auntie's website name is parminderswetch.com. Yes.
ਤੁਹਾਡੀ ਵੈਬਸਾਈਟ ਦਾ ਕੀ ਨਾਮ?
parminderswetch.com. Please check it out. And we'll say tata, bye, whatever. On 1, 2, 3.
Bye. Bye-bye.
You've been listening to the Share Vancouver podcast with Sharon and Neri, brought to you by Share Vancouver and generously sponsored by 100 Gay Men for a Cause and Envision Financial. The views and opinions expressed in this program are those of the guests only and do not necessarily reflect the views, policy, or position of Share Vancouver. Remember to like, share, and leave a review, and follow us on Instagram at ShareVan Podcast. Thanks for listening.